एक ओंकार सतनाम कर्ता पुरुष निर्भो निर्वैर अकाल मूरत अजो निसैभं गुरुप्रसाद। हे प्राणनाथ गोविंदे कृपा निधान जगत गुरु, हे संसार ताप हरणे करुणा में सब दुख हरो, हे शरण जोग दयाले दीनानाथ माया करो। शरीर स्वस्थ खीण समय सिमरंत नानक राम दामोदर माधवे। वाहिगुरु जी का खालसा, वाहिगुरु जी की फतेह। प्रभु ने मनुख का मन कुछ ऐसा बना दिता है, ये मन जिस तों प्रभावित हो जाता है फिर उसकी मंग करता है, जिस दी मंग करदा है फिर उसनों बार बार याद करदा है, हर वक्त याद करदा है। जिसनों बार बार याद करदा है उदी प्राप्ति लई यतन करदा है, मेहनत करदा है, उद्यम करदा है, उपराला करदा है, समा कढ़दा है। एक दफा मैं फिर दोहरावां, मनुखी मन प्रभु ने कुछ ऐसा बनाया है कि जिस वस्तु तो जिस हस्ती तो प्रभावित हो जाए उदी मंग करन लग पैंदा है, ये मेरे कोल होनी चाहिए, ये मैनू चाहिए। मन जिस दी बार बार मंग करदा है फिर मन बार बार उसनू याद करदा है। मन नूं चतुष्टा अंता करन कहिंदे ने, इहदे अंदर विचारां दा प्रवाह चलदा है, फिर सोचणी दा प्रवाह चलदा है, फिर यादां दा प्रवाह चलदा है, चिंतन दा। चौथी हालत मन दी मंदे ने अहंग भाव, भाव मैं विचार कर रहा, मैं सोच रहा, मैं याद कर रहा, ये जज्बा हर वक्त बनया रहिंदा। इन्हां चार क्रियावां दे मजमूए दा नां इकट्ठ दा नां मन है। मन जिस तों प्रभावित हो जांदा है मन उस दी मंग करदा है। ये भी मैं अर्ज करां, जो तन ने अज तक खादा है पीता है कोई साड़ा मांस है, कोई साड़ी चर्बी है, कोई साड़ी हड्डियां ने, कोई साड़ा खून है, जो अज तक खादा पीता है, जो शरीर दे च रह गया है, वही खून है, वही मांस है, वही चर्बी है, वही हड्डियां ने। अज तक जो वेखे है, सुने है, जिस जिस नूं मन ने मन लिया उही मन दा हिस्सा है, उही मन दे च है, बाकी नहीं है, बाकी नहीं। जो भोजन मैं खादा ही नहीं उदी अंश मेरे तन दे च नहीं हो सकती, वो मेरे मन दे च नहीं हो सकता। उम्मीद गल पकड़ दे चाहिए, ਮਨ ਨੇ ਕਰੀਬਨ ਕਰੀਬਨ ਪੁੱਤਰ ਨੂੰ ਮੰਨ ਲਿਆ, ਮਿੱਤਰ ਨੂੰ ਮੰਨ ਲਿਆ, ਪਤਨੀ ਨੂੰ ਮੰਨ ਲਿਆ, ਪਤੀ ਨੂੰ ਮੰਨ ਲਿਆ, ਮਾਂ ਨੂੰ ਮੰਨ ਲਿਆ, ਪਿਤਾ ਨੂੰ ਮੰਨ ਲਿਆ, ਪੜੋਸੀ ਨੂੰ ਮੰਨ ਲਿਆ, ਭਰਾ ਨੂੰ ਮੰਨ ਲਿਆ, ਭੈਣ ਨੂੰ ਮੰਨ ਲਿਆ, ਧਨ ਸੰਪਦਾ ਨੂੰ ਮੰਨ ਲਿਆ, ਪਦਾਰਥਾਂ ਨੂੰ ਮੰਨ ਲਿਆ, ਮਨ ਪਰਮਾਤਮਾ ਨੂੰ ਨਹੀਂ ਮੰਨਦਾ। ਜਿਸ ਢੰਗ ਨਾਲ ਇਸਨੇ ਪਰਿਵਾਰ ਨੂੰ ਮੰਨਿਆ, ਮਨ ਉਸ ਢੰਗ ਨਾਲ ਨਿਰੰਕਾਰ ਨੂੰ ਨਹੀਂ ਮੰਨਦਾ। ਮਨ ਜਿਸ ਢੰਗ ਨਾਲ ਪਦਾਰਥਾਂ ਨੂੰ ਮੰਨਦਾ ਹੈ, ਉਸ ਢੰਗ ਨਾਲ ਪਰਮਾਤਮਾ ਨੂੰ ਨਹੀਂ ਮੰਨਦਾ। ਅਗਰ ਕਿਧਰੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ, ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਨ ਨੇ ਕੀ ਗਤ ਕਹੀ ਨਾ ਜਾਏ, ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਛੇ ਪਛਤਾਏ। ਮਹਾਰਾਜ ਕਹਿੰਦੇ ਨੇ, ਕੋਈ ਇਤਨਾ ਕਾਗਜ਼ ਨਹੀਂ, ਕੋਈ ਐਸਾ ਲਿਖਾਰੀ ਨਹੀਂ ਜੋ ਉਸ ਬੰਦੇ ਦੀ ਮਹਿਮਾ ਲਿਖ ਸਕੇ ਅਤੇ ਬਿਆਨ ਕਰ ਸਕੇ ਜਿਹਦੇ ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਏ। ਫਿਰ ਤੁਸੀਂ ਆਖੋਗੇ, ਮੰਦਰ ਮਸਜਿਦ ਗੁਰਦੁਆਰਿਆਂ 'ਚ ਭੀੜ, ਇਹ ਮੰਨਣ ਵਾਲਿਆਂ ਦੀ ਭੀੜ ਹੈ ਔਰ ਕੀ ਹੈ, ਇਹ ਤਾਂ ਸਭ ਮਹਾਨ ਹੈ। ਮੰਨਣ ਵਾਲਿਆਂ ਦੀ ਭੀੜ ਨਹੀਂ ਹੈ, ਅੱਜ ਤੱਕ ਹੀ ਨਹੀਂ ਹੋਈ। ਰੂਹੇ ਜ਼ਮੀਨ 'ਤੇ ਪਰਮਾਤਮਾ ਨੂੰ ਮੰਨਣ ਵਾਲਿਆਂ ਦੀ ਭੀੜ ਕਤਈ ਨਹੀਂ ਹੋਈ, ਪਰਮਾਤਮਾ ਕੋਲੋਂ ਮੰਗਣ ਵਾਲਿਆਂ ਦੀ ਭੀੜ ਹੁੰਦੀ। ਕਾਮਨਾਵਾਂ ਨੇ ਆਪਣੀਆਂ ਕਾਮਨਾਵਾਂ ਨੇ ਕੁੰਭ 'ਤੇ ਲੈ ਜਾਂਦੀਆਂ ਨੇ, ਆਪਣੀਆਂ ਕਾਮਨਾਵਾਂ ਨੇ ਤੀਰਥਾਂ 'ਤੇ ਲੈ ਜਾਂਦੀਆਂ ਨੇ, ਆਪਣੀਆਂ ਕਾਮਨਾਵਾਂ ਨੇ ਮੰਦਰ ਮਸਜਿਦ ਗੁਰਦੁਆਰੇ 'ਚ ਲੈ ਜਾਂਦੀਆਂ, ਆਪਣੀਆਂ ਇੱਛਾਵਾਂ ਨੇ। ਪ੍ਰਭਾਵਿਤ ਹਾਂ ਅਸੀਂ ਆਪਣੀ ਕਾਮਨਾ ਤੋਂ, ਆਪਣੀ ਮੰਗ ਤੋਂ, ਪ੍ਰਭਾਵਿਤ ਪਰਮਾਤਮਾ ਤੋਂ ਨਹੀਂ। ਇਹੀ ਕਾਰਨ ਹੈ ਜੀਵਨ ਭਰ ਮਨੁੱਖ ਪਾਠ ਪੂਜਾ ਕਰਦਾ ਰਹਿੰਦਾ, ਪਰਮਾਤਮਾ ਮਨ ਦਾ ਹਿੱਸਾ ਹੀ ਨਹੀਂ ਬਣਦਾ। ਇਹ ਵੀ ਮੈਂ ਅਰਜ਼ ਕਰਾਂ, ਮੈਂ ਦੁਹਰਾਵਾਂ, ਜੋ ਭੋਜਨ ਮੈਂ ਖਾਧਾ ਹੀ ਨਹੀਂ, ਉਹਦੀ ਅੰਸ ਮੇਰੇ ਸਰੀਰ ਵਿੱਚ ਨਹੀਂ ਹੋ ਸਕਦੀ, ਨਾ ਖੂਨ ਦੇ ਰੂਪ ਵਿੱਚ, ਨਾ ਚਰਬੀ ਦੇ ਰੂਪ ਵਿੱਚ, ਨਾ ਮਾਸ ਦੇ ਰੂਪ ਵਿੱਚ, ਨਾ ਹੱਡੀਆਂ ਦੇ ਰੂਪ ਵਿੱਚ। ਜਿਸ ਨੂੰ ਮੇਰੇ ਮਨ ਨੇ ਮੰਨਿਆ ਹੀ ਨਹੀਂ, ਉਹ ਮੇਰੀ ਯਾਦਾਂ ਦੇ 'ਚ ਨਹੀਂ ਹੋ ਸਕਦਾ, ਉਹ ਮੇਰੇ ਵਿਚਾਰਾਂ 'ਚ ਨਹੀਂ ਹੋ ਸਕਦਾ, ਉਹ ਮੇਰੀ ਸੋਚਣੀ 'ਚ ਨਹੀਂ ਹੋ ਸਕਦਾ, ਉਹ ਮੇਰੇ ਫੁਰਨਿਆਂ 'ਚ ਨਹੀਂ ਹੋ ਸਕਦਾ, ਮੰਨਿਆ ਹੀ ਨਹੀਂ। ਕੁਛ ਵਿਚਾਰਵਾਨ ਤੇ ਕਹਿੰਦੇ ਨੇ, ਮਨਨ ਸ਼ਕਤੀ ਦਾ ਨਾਂ ਹੀ ਮਨ ਹੈ, ਔਰ ਅੱਜ ਤੱਕ ਜੋ ਕੁਛ ਮੰਨਿਆ ਉਹੀ ਇਹ ਮਨ ਹੈ, ਅੱਜ ਤੱਕ ਜੋ ਕੁਝ ਖਾਧਾ ਹੈ ਉਹੀ ਇਹ ਤਨ ਹੈ। ਮਾਂ ਬਾਪ ਨੇ ਖਾਧਾ, ਰਖਤ ਬਿੰਦ ਕਰ ਨਿਵਿਆ, ਲਹੂ ਤੇ ਬਿੰਦ ਤੋਂ ਪੈਦਾ ਹੋਇਆ, ਫਿਰ ਇਹ ਖੁਦ ਖਾਂਦਾ ਰਿਹਾ, ਬਸ ਇਹ ਭੋਜਨ ਦਾ ਇਕੱਠ ਇਹ ਤਨ, ਇਹ ਸਰੀਰ, ਜੋ ਜੋ ਖਾਧਾ ਹੋਇਆ ਸਰੀਰ ਦੇ 'ਚ ਰਹਿ ਗਿਆ, ਉਹੀ ਖੂਨ ਹੈ, ਉਹੀ ਮਾਸ ਹੈ, ਉਹੀ ਚਰਬੀ ਹੈ, ਉਹੀ ਹੱਡੀਆਂ ਨੇ। ਜੋ ਜੋ ਮਨ ਨੇ ਮੰਨਿਆ ਉਹੀ ਮਨ ਦਾ ਹਿੱਸਾ ਹੈ, ਬਾਕੀ ਨਹੀਂ, ਬਾਕੀ ਨਹੀਂ। ਕੁਛ ਸਾਇੰਟਿਸਟ ਐਸਾ ਕਹਿੰਦੇ ਨੇ, ਪਦਾਰਥ ਹੀ ਸੂਕਸ਼ਮ ਰੂਪ ਧਾਰਨ ਕਰਦਾ 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 ਮਨੁੱਖ ਦਾ ਮਨ ਬਣ ਗਿਆ। ਪਦਾਰਥ ਹੈ ਅਤਿ ਸੂਕਸ਼ਮ ਰੂਪ ਪਦਾਰਥ ਦਾ, ਇਹਨੂੰ ਭਾਰਤ ਦੇ ਤਮਾਮ ਸੰਤ ਕਹਿੰਦੇ ਨੇ, ਮਨ ਹੀ ਆਪਣਾ ਵਿਸਤਾਰ ਕਰਦਿਆਂ 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 ਇਹ ਸੰਸਾਰ ਬਣ ਗਿਆ। संसार उतना ही है जितना मेरा मन मंद है, संसार उतना ही है जितना मेरा मन जानद है, संसार उतना ही है जो मेरी सोचनी च है, जो मेरी यादां दे च है, बाकी नहीं है। होवेगा मेरा संसार ते उतना ही है जितना मैं मने है। उम्मीद गल पकड़ दे चाहिए, उथेरा कुछ होवेगा, होवे पिया। मेरी दुनिया ते उतनी है जितनी मैं मनी है। मैं परिवार नू मने है तो मेरी दुनिया दे च परिवार है। मैं पदार्थां नू मने है तो मेरी दुनिया दे च पदार्थ है गे ने। मैं धन संपदा नू मने है तो मेरी दुनिया दे च धन संपदा है। मैं परमात्मा नू नहीं मनिया, मेरी दुनिया च परमात्मा नहीं है। जिसनों मन इनकारी कर देवे भावे होवे तां भी नहीं है, तां भी नहीं है। एक होर नुक्ता भी अर्ज करते हैं, मनोचिंतक कहते ने भावे ना होवे पर मन मन लवे तो हो गया। चार डॉक्टर किसी तंदुरुस्त मनुख नू कह देन तैनू ये रोग है, एक डॉक्टर कह देवे, दूजा भी कह देवे, तीजा भी कह देवे, चौथा भी कह देवे, रोग मन ने पकड़ लिया, पावे नहीं सी, मन ते रोगी हो गए। इस दे बहुत वड्डे तजर्बे कीते गए ने, ये भी मैं अर्ज करा। मुगल इतिहास दे च एक छोटी जी गाथा है इतिहासक, उन्हां दिनां च रस्ते च ये ढाबे ये रेस्टोरेंट ये होटल नहीं होया करते सन। किधरे कोई कद भटियारन रस्ते दिच बैठ के दाल रोटी बना के बैठी आउंदी सी, कोई मुसाफर लंघदा सी कदी कदाई कोई खरीद लैंदा सी, रोज़ दी बिक्री भी नहीं आउंदी सी। एक हाजी हज ते चलिया नौजवान, शाम दे समय उन्हों भुख लगी, उस भटियारन को ला के बैठा, उन्हें दो नान लाए उदे कोल, देगची दे चों उसने कौले दे च मिट्टी दे दाल पा के दे दित्ती, पुराना जमाना, खा के त्रिपत हो के चल पिया। रात नू जद अपना साजो समान समेटन लगी, देगची च की देख दिए मरे होया सप, दुखी होई ते घबरा भी गई, नौजवान दाल खा के गया सी, मर गया उन्हें, मर गया उन्हें। इते दाल मैं की बनाई, दाल दे ते सप भी उबल गया, उदी जहर विचे चली गई होवेगी, पर हुण की हो सकदा सी। इस रात नूं कित्थों लभे उस नौजवान नूं हमदर्दी बड़ी जागी, सुचेत करा उसनूं कोई इलाज, लेकिन मजबूर होके अफसोस करके पै गई रात नूं सौण नूं, पर नींद नहीं आ रही, कोई बड़ा गुनाह हो गया मेरे, पाप हो गया, मैं देगची दी देख रेख नहीं कीती, सप अंदर चला गया। गल आई गई हो गई, कोई 7 महीनिया बाद वही नौजवान हाजी उसे ही रस्ते तो अपने घर जा रहे है, वो फिर उस भटियारन कोल बैठा रोटी खाण वास्ते। चलो जांदिया होया इहदे कोल खाधी सी, हुण फिर खा ली, जांदिया होया इसने बड़े सन्मान नाल भोजन छकाया सी, भावें बेचदी है पर छकाण दा ढंग इसदा ममता नाल भरिया होया सी, प्यार नाल भरिया होया सी। फिर उठे बैठ गए। नौजवान जैसे बैठा है ते ओ गूर गूर के देख दिए बटियार, तसल्ली हो गई ओही है। ओ नौजवान कहिंदा है, अज तेरे चेहरे ते घबराहट है, उस दिन ते ममता सी, अज तेरे चेहरे विच कुछ डर भी लग रहा है, उस दिन ते प्यार ही प्यार सी, बड़ी कोमलता सी, गल की है, रही नहीं हो, बोल पाई। कह लगे मैं ते कई दिन तड़पती रही, वो दिन जिहड़ी थानू दाल खिलाई सी ना, उहदे च सप सी, देगची च मर गया सी, तो मैनू चिंता सी थानू कुछ हो ना जाए, उत्थे ही बेहोश हो गया, उत्थे ही मर गया, 7 महीने उसनू कुछ नहीं होया। उहदे मन ने मन लिया मैं जहर खा गया, मन ने मन उस वक्त मर गए। इतिहासक घटना है, मन मने ते बेशुमार रोग ने, मन ना मने ते कोई रोग नहीं, सारे ही निकल जाते। ये भी मैं अर्ज कर दिया, खेड बड़ी मन दी है। मन मने ते परमात्मा है, मन ना मने ते कोई नहीं। मन मने ते परिवार है, वरना कोई नहीं। जो जो आज तक मन ने मने है, वो मन का हिस्सा है, जो नहीं मनिया वो मन का हिस्सा नहीं है। धार्मिक विद्वान ऐसा कहते ने, बहुगिणती विच मनुख दे मन का हिस्सा गुरु परमात्मा नहीं है, नहीं है। ठीक है, करोड़ों की भीड़ हो जाती है तीर्थां ते, मंदिर मस्जिद गुरुद्वारे, ये मनन वालियां दी भीड़ नहीं है, मंगन वालियां दी। कुछ चाहिए गुरु कोल, कुछ परमात्मा कोल चाहिए, कुछ कामनावां ले आउंदियां ने, लड़ियां दियां लड़ियां अखंड पाठां दियां चल रही ने, कुछ कामनावां ने। बजे लोकी जा रहे ने तीर्थां ते, कुछ कामनावां ने। पहले इशनान करांगे ज्यादा फल मिलेगा, जिहड़ा बाद च करेगा उन्हों घट मिलेगा। पिछली दफा जब हरिद्वार दे च कुंभ लग गया, नांगे साधु ते दूजे साधु लड़ पाए, पता है क्यों? एक अखाड़े ने कहा असी पहले इशनान करना है, दूजे ने कहा असी। साधुओं ने 42 साधु मार दिते, 42 कतल हो गए एक दिन दे, कैरफू लाना पै कुंभ दे मेले च। आए सन इशनान करन सारे पाप धोण, जिथे पाप आके धोने सन उत्थे ही पाप किया, उत्थे इतना अनर्थ किया। ऐसा क्यों? अगर ईश्वर दी चाहत मनोत उन्होंने ले आई आँदी, उन्होंने कुर्बान ते हो जाना सी, किसी नू मारना नहीं सी, पर कामनावां ले आई। चलो स्वर्ग दी कामना से, ते पता है स्वर्ग दे च मनुख ने की कल्पत कीता होया, जो इत्थे इसनों नहीं मिल सकया उहदी कल्पना इसने स्वर्ग दे च कीती होई है। इत्थे ते बोतलां दे शराब है, उत्थे झरने चलदे ने शराब दे, उत्थे हूरां ने, इत्थे ते माड़ा मोटा सोना 2-4 किलो किधरे अमीर दे घर दे च होवेगा, उत्थे सोने दे महल ने, हीरे मोतियां नाल जड़त ने। इकबाल नू कहना पिया, बेहिश तो हूरो गिलमा इवजे तायत, मैं ना मानूंगा इन्हीं बातों से ऐ वाइस ज़ईफ ईमान होता है। जिहड़ी स्वर्ग दी जिहड़ी बेहिश दी तुसी कल्पना कीती है, धर्म नू ही कमजोर करके रख दे। इत्थे जीवदियां जी जमीन ते शराब पीना पाप है, जन्नत दे च पीना पुन है, हद हो गई। इत्थे दुराचार करना पाप है, स्वर्ग दे च दुराचार करना पुन है, ਇੱਥੇ ਲੋਭ ਮਨੁੱਖ ਨੂੰ ਪਤਿਤ ਕਰਦਾ ਹੈ, ਉੱਥੇ ਸਾਰਾ ਲੋਭ ਦਾ ਪਸਾਰਾ। ਭਗਤ ਕਬੀਰ ਕਹਿੰਦੇ ਨੇ, ਕਿਆ ਸੁਰਗ ਕਿਆ ਨਰਕ ਵਿਚਾਰਾ ਸੰਤਨ ਦੋ ਰਾਦੇ। ਸੰਤ ਦੋਹਾਂ ਨੂੰ ਰੱਦ ਕਰ ਦਿੰਦਾ, ਨਰਕ ਨੂੰ ਵੀ ਸਵਰਗ ਨੂੰ ਵੀ। ਵਾਸਤਵਿਕ ਨਰਕ ਅਤੇ ਸਵਰਗ ਸੁੱਖ ਅਤੇ ਦੁੱਖ ਆਉਂਦੇ ਨੇ, ਔਰ ਕੁਛ ਵੀ ਨਹੀਂ ਹੈ। ਮਨੋ ਕਲਪਨਾ ਭਾਵੇਂ ਕਿਧਰੇ ਲੈ ਜਾਈਏ, ਜੋ ਸੁੱਖ ਦੇ 'ਚ ਜੀ ਰਿਹਾ ਦੁਨੀਆ ਵੀ ਸਵਰਗ ਦੇ 'ਚ ਹੈ, ਜੋ ਦੁੱਖ ਦੇ 'ਚ ਜੀ ਰਿਹਾ ਹਰ ਤਰ੍ਹਾਂ ਦਾ ਅਭਾਵ ਹੈ, ਕੁਛ ਵੀ ਨਹੀਂ ਹੈ, ਨਰਕ ਦੇ ਜੀ ਰਿਹਾ। ਸਰੀਰ ਵੀ ਰੋਗੀ ਹੈ, ਮਨ ਵੀ ਰੋਗੀ ਹੈ, ਉਪਜੀਵਿਕਾ ਲਈ ਵੀ ਕੁਛ ਵੀ ਨਹੀਂ ਹੈ, ਕੁੰਭੀ ਨਰਕ ਹੈ ਔਰ ਕੀ ਹੈ। ਤੁਸੀਂ ਨਰਕ ਸਵਰਗ ਇੱਥੇ ਦੇਖ ਸਕਦੇ ਹੋ, ਸੁੱਖ ਦੁੱਖ ਇੱਥੇ ਦੇਖ ਸਕਦੇ ਹੋ। ਪ੍ਰਭੂ ਦਾ ਨਾਮ ਮਨੁੱਖ ਨੂੰ ਸੁੱਖ ਦੁੱਖ ਤੋਂ ਉੱਚਾ ਕਰ ਦਿੰਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇ ਅਰ ਭੈ ਨਹੀਂ ਜਾਂਖੇ, ਕੰਚਨ ਵਾਟੀ ਮਾਨੇ। ਇਸ ਤਰ੍ਹਾਂ ਦੇ ਦੁਨਿਆਵੀ ਸੁੱਖ ਨੂੰ ਅਤੇ ਦੁੱਖ ਨੂੰ ਸੰਤ ਰੱਦ ਕਰ ਦਿੰਦਾ। ਕਿਆ ਸੁਰਗ ਕਿਆ ਨਰਕ ਵਿਚਾਰਾ ਸੰਤਨ ਦੋ ਰਾਦੇ। ਉਹਦੀ ਜ਼ਿੰਦਗੀ ਇਸ ਦੁਨਿਆਵੀ ਸੁੱਖ ਲਈ ਨਹੀਂ ਹੈ, ਔਰ ਉਹਦਾ ਜੀਵਨ ਇਸ ਦੁਨਿਆਵੀ ਦੁੱਖਾਂ ਤੋਂ ਉੱਚਾ ਉੱਠ ਜਾਂਦਾ, ਸਭ ਥੱਲੇ ਰਹਿ ਜਾਂਦਾ। ਦੁੱਖ ਖਤਮ ਤਾਂ ਨਹੀਂ ਆਉਂਦਾ। ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਾਂ, ਰਾਤ ਦਾ ਹਨੇਰਾ ਖਤਮ ਤਾਂ ਨਹੀਂ ਆਉਂਦਾ। ਜੰਗਲਾਂ ਦੇ 'ਚ ਹਨੇਰਾ, ਸਾਗਰ ਦੇ 'ਚ ਹਨੇਰਾ, ਪਹਾੜਾਂ ਦੇ 'ਚ ਹਨੇਰਾ, ਹਨੇਰਾ ਤਾਂ ਵਿਆਪਕ ਹੈ, ਪਰ ਇਹ ਆਪਣੇ ਘਰ ਬੱਤੀ ਜਲਾ ਕੇ ਚਾਨਣਾ ਕਰ ਲੈਂਦਾ, ਰੋਸ਼ਨੀ 'ਚ ਰਹਿੰਦਾ, ਹਨੇਰਾ ਤਾਂ ਨਹੀਂ ਖਤਮ ਹੁੰਦਾ। ਦੁੱਖ ਤਾਂ ਸੰਸਾਰ ਦੇ ਨਹੀਂ ਮਿਟਦੇ, ਅੱਜ ਤੱਕ ਕੋਈ ਨਹੀਂ ਮਿਟਾ ਸਕਿਆ, ਨਹੀਂ ਮਿਟਦੇ। ਪਰ ਇਹ ਹਿਰਦੇ ਵਿੱਚ ਪ੍ਰਭੂ ਦੇ ਨਾਮ ਦੀ ਛਮਾ ਜਲਾ ਕੇ ਪਰਮ ਆਨੰਦ ਦੇ 'ਚ ਜੀਵਦਾ ਹੈ, ਇਤਨੇ ਦੁੱਖਾਂ ਦੇ ਹੁੰਦੇ ਹੋਏ। ਇੱਕ ਸ਼ਾਇਰ ਇਸ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ, ਜੋ ਹੱਸ ਰਿਹਾ ਹੈ ਸੋ ਹੱਸ ਰਹੇਗਾ, ਜੋ ਰੋ ਰਿਹਾ ਹੈ ਸੋ ਰੋ ਰਹੇਗਾ, ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਕਿਹੜੇ ਚੱਕਰਾਂ 'ਚ ਪਿਆ? ਆਪਣੇ ਮਨ ਨੂੰ ਪ੍ਰਭੂ ਦੇ ਨਾਮ ਨਾਲ ਜੋੜ, ਬਾਕੀ ਤਾਂ ਜੋ ਕੁਝ ਪ੍ਰਭੂ ਤੋਂ ਹੁੰਦਾ ਹੁੰਦਾ ਹੀ ਰਹਿੰਦਾ, ਹੁੰਦਾ ਹੀ ਰਹਿੰਦਾ, ਹੁੰਦਾ ਹੀ ਰਹਿੰਦਾ। ਜਿਤਨੇ ਸੌਖੇ ਢੰਗ ਨਾਲ ਮੈਂ ਕਹਿ ਰਿਹਾ, ਖੇਡ ਇਤਨੀ ਸੌਖੀ ਨਹੀਂ। ਦੁੱਖ ਆਇਆ ਹੈ ਤਾਂ ਮਨੁੱਖ ਦੁੱਖਾਂ ਦੇ ਨਾਲ ਚੱਲ ਪੈਂਦਾ, ਸੁੱਖ ਆਏ ਨੇ ਅਤੇ ਮਨੁੱਖ ਸੁੱਖਾਂ ਦੇ ਨਾਲ ਚੱਲ ਪੈਂਦਾ। ਨਾਮ ਜਪਣ ਵਾਲਾ ਬੰਦਾ ਦੋਹਾਂ ਤੋਂ ਨਿਆਰਾ ਰਹਿੰਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇ ਅਰ ਭੈ ਨਹੀਂ ਜਾਂਖੇ, ਕੰਚਨ ਵਾਟੀ ਮਾਨੇ। ਜੀਵਨ ਨਾਲ ਬੜਾ ਪਿਆਰ ਹੈ ਤਾਂ ਫਿਰ ਮੌਤ ਵੀ ਹੈ, ਫਿਰ ਕੀ ਘਬਰਾਹਟ ਤਾਂ ਹੋਵੇਗੀ। ਜਿਤਨੀ ਜ਼ਿੰਦਗੀ ਦਾ ਪਿਆਰ ਹੈ ਉਤਨੀ ਮੌਤ ਦੀ ਘਬਰਾਹਟ ਹੋਵੇਗੀ। ਜਿਤਨੀ ਇੱਜ਼ਤ ਦੀ ਚਾਹਤ ਹੈ ਉਤਨੀ ਬੇਇੱਜ਼ਤੀ ਦਾ ਡਰ ਹੋਵੇ। ਇਹ ਵੀ ਮੈਂ ਅਰਜ਼ ਕਰਦਾ, ਜਿਤਨੀ ਪ੍ਰਭਤਾ ਚਾਹੀਦੀ ਹੈ, ਮੰਗ ਹੈ, ਉਤਨਾ ਕਮਜ਼ੋਰੀ ਦਾ ਭੈ ਵੀ ਅੰਦਰ ਹੋਵੇਗਾ। ਇਹ ਤਾਂ ਦੋਵੇਂ ਇਕੱਠੇ ਰਹਿੰਦੇ ਨੇ, ਇਕੱਠੇ ਹੀ ਰਹਿੰਦੇ ਨੇ। ਭਗਤ ਦੋਹਾਂ ਤੋਂ ਨਿਆਰੇ ਹੋ ਜਾਂਦੇ ਨੇ। ਖੈਰ, ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸਦੀ ਮੰਗ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਉਹਦੀ ਪ੍ਰਾਪਤੀ ਲਈ ਨਾ ਸੰਘਰਸ਼, ਨਾ ਸਮਾਂ, ਨਾ ਮਿਹਨਤ ਲੋੜ ਹੀ ਨਹੀਂ। 24 ਘੰਟੇ ਮਨੁੱਖ ਜਾਗ ਕੇ ਧਨ ਲਈ ਮਿਹਨਤ ਕਰ ਸਕਦਾ ਹੈ, ਧਰਮ ਲਈ 24 ਘੰਟਿਆਂ 'ਚ ਅੰਮ੍ਰਿਤ ਵੇਲੇ ਦਾ 1 ਘੰਟਾ ਵੀ ਕੋਈ ਨਹੀਂ। ਸਾਰੀ ਜ਼ਿੰਦਗੀ ਇਹ ਪਰਿਵਾਰ ਤੋਂ ਨਿਛਾਵਰ ਕਰ ਸਕਦਾ ਹੈ, ਜ਼ਿੰਦਗੀ ਦਾ 10ਵਾਂ ਭਾਗ ਵੀ ਗੁਰੂ ਵਾਸਤੇ ਨਹੀਂ ਹੈ। ਮਨੁੱਖ ਪਰਿਵਾਰ ਤੋਂ ਪ੍ਰਭਾਵਿਤ ਹੈ, ਧਨ ਸੰਪਦਾ ਤੋਂ ਪ੍ਰਭਾਵਿਤ ਹੈ, ਪਦਾਰਥਾਂ ਤੋਂ ਪ੍ਰਭਾਵਿਤ ਹੈ, ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਹੈ, ਉੱਕੀ ਨਹੀਂ ਹੈ। ਕੀ ਹੋਇਆ, ਕੋਈ ਕਰੋੜਾਂ 'ਚ ਕਦ ਪ੍ਰਭਾਵਿਤ ਹੋਇਆ। ਅਤੇ ਜਿਹੜਾ ਪ੍ਰਭਾਵਿਤ ਹੋਵੇਗਾ ਉਸੇ ਦਾ ਹੀ ਮੰਗ ਮਨ ਕਰੇਗਾ, ਅਤੇ ਉਸੇ ਦਾ ਹੀ ਜਿਹੜਾ ਮਨ ਹੈ ਯਾਦ ਕਰੇਗਾ। ਅਤੇ ਜਿਨ੍ਹਾਂ ਦੀ ਯਾਦ ਦੇ 'ਚ ਉਹ ਕਿੰਨੇ ਕੁ ਬੰਦੇ ਨੇ, ਇਹ ਗੁਰੂ ਤੇਗ ਬਹਾਦਰ ਸਾਹਿਬ ਪਾਸੋਂ ਸਰਵਨ ਕਰੋ, ਕੋਟਨ ਮੇਂ ਨਾਨਕ ਕਉ ਨਾਰਾਇਣ ਜੈ ਚੇਤ। ਕੋਈ ਕਰੋੜਾਂ 'ਚ ਇੱਕ ਅਦ ਹੈ ਜਿਹਦੇ ਚੇਤੇ ਦੇ 'ਚ ਨਾਰਾਇਣ, ਕਰੋੜਾਂ 'ਚ, ਸੈਕੜਿਆਂ 'ਚ ਵੀ ਨਹੀਂ, ਹਜ਼ਾਰਾਂ 'ਚ ਵੀ ਨਹੀਂ, ਲੱਖਾਂ 'ਚ ਵੀ ਨਹੀਂ, ਕਰੋੜਾਂ 'ਚ। ਇੱਕ ਕਰੋੜ ਦੇ 'ਚ ਵੀ ਨਹੀਂ, ਬਹੁਵਚਨ ਹੈ, ਕਰੋੜਾਂ ਦੇ 'ਚ ਕੋਈ ਇੱਕ ਅਦ ਮਨੁੱਖ ਜਿਹਦੀ ਯਾਦ ਦੇ 'ਚ ਨਾਰਾਇਣ ਰਹਿੰਦਾ, ਜਿਹਦੇ ਚਿੰਤਨ ਦੇ 'ਚ ਪ੍ਰਭੂ ਚੱਲਦਾ, ਨਹੀਂ ਤਾਂ ਨਹੀਂ ਚੱਲਦਾ। ਸਾਰਾ ਦਿਨ ਚਿੰਤਨ ਦੇ 'ਚ ਪਰਿਵਾਰ ਚੱਲਦਾ, ਸੰਸਾਰ ਚੱਲਦਾ, ਪਦਾਰਥ ਚੱਲਦੇ ਨੇ, ਧਨ ਸੰਪਦਾ ਚੱਲਦੀ ਹੈ, ਪਰਮਾਤਮਾ ਨਹੀਂ ਚੱਲਦਾ। ਹੁਣ ਮੈਂ ਫਿਰ ਦੁਹਰਾਵਾਂ, ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ, ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ ਉਹਦੀ ਪ੍ਰਾਪਤੀ ਲਈ ਨਾ ਸੰਘਰਸ਼ ਹੈ, ਨਾ ਸਮਾਂ ਹੈ, ਨਾ ਮਿਹਨਤ ਹੈ, ਨਾ ਉੱਦਮ, ਨਾ ਉਪਰਾਲਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਫਿਰ ਹੁਣ ਦੂਸਰਾ ਨੁਕਤਾ ਮੈਂ ਬਿਆਨ ਕਰਾਂ। ਗੁਰਬਾਣੀ ਐਸਾ ਕਹਿੰਦੀ ਹੈ, ਮਨੁੱਖ ਮੁਗਾਲਤੇ 'ਚ ਪੈ ਜਾਂਦਾ, ਮਾਮੂਲੀ ਚੀਜ਼ ਨੂੰ ਅਹਿਮੀਅਤ ਦੇ ਦਿੰਦਾ, ਮਹਾਨ ਮੰਨ ਲੈਂਦਾ ਅਤੇ ਮਹਾਨ ਨੂੰ ਤੁੱਛ ਮੰਨ ਲੈਂਦਾ। ਤੋ ਮਹਾਨ ਦਾ ਤਿਆਗ ਕਰ ਦਿੰਦਾ, ਤੁੱਛ ਤੋਂ ਪ੍ਰਭਾਵਿਤ ਹੋ ਜਾਂਦਾ। ਇਸ ਦੇ ਉੱਤੇ ਭਗਤ ਕਬੀਰ ਨੇ ਜੋ ਉਦਾਹਰਣ ਦਿੱਤਾ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ, ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ। ਕਬੀਰ ਕਹਿੰਦੇ, ਨੀਮ ਭਇਓ ਆਮ, ਆਮ ਭਇਓ ਨੀਂਬਾ, ਕੇਲਾ ਪਾਕਾ ਝਾਰ, ਨਾਰੀਅਲ ਫਰਸੇਬਰ ਪਾਕਾ, ਮੂਰਖ ਮੁਗਦ ਗਵਾਰ। ਤਿੰਨ ਸ਼ਬਦ ਵਰਤੇ ਨੇ, ਮੂਰਖ, ਮੂਰਛਤ, ਹਰ ਵਕਤ ਬੇਹੋਸ਼ ਅਚੇਤ ਜੋ ਰਹਿੰਦਾ ਹੈ। ਮੂਰਛਤ ਸੰਸਕ੍ਰਿਤ ਦਾ ਜੋ ਸ਼ਬਦ ਹੈ ਉਹਦਾ ਪ੍ਰਾਕਿਰਤ ਰੂਪ ਹੈ ਮੂਰਖ। ਫਾਰਸੀ ਵਿੱਚ ਜਾਹਿਲ ਕਹਿੰਦੇ ਨੇ, ਜਾਹਿਲ, ਨਾਦਾਂ, ਗਾਫਲ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਫਾ 52 ਕਵੀਆਂ ਦੇ ਸਾਹਮਣੇ ਇੱਕ ਸਮੱਸਿਆ ਰੱਖੀ ਸੀ, ਵੀ ਦੋ ਪੰਕਤੀਆਂ ਵਿੱਚ ਦੱਸੋ ਮੂਰਖ ਕੌਣ ਹੈ। ਇੱਕੋ ਹੀ ਸ਼ੇਰ ਹੋਵੇ ਦੋ ਪੰਕਤੀਆਂ ਦਾ। ਇਹਨਾਂ 52 ਕਵੀਆਂ ਦੇ ਚੋਂ ਕੁਝ ਸੰਸਕ੍ਰਿਤ ਦੇ ਕਵੀ ਸਨ, ਕੋਈ ਪੰਜਾਬੀ ਦੇ, ਕੋਈ ਉਰਦੂ ਫਾਰਸੀ ਦੇ, ਕੋਈ ਹਿੰਦੀ ਦੇ, ਬ੍ਰਿਜ ਭਾਸ਼ਾ ਦੇ, ਔਰ ਕੁਛ ਲੋਕਲ ਭਾਸ਼ਾਵਾਂ ਦੇ ਵੀ ਕਵੀ ਸਨ ਆਪਣੇ ਆਪਣੇ ਇਲਾਕਿਆਂ ਦੇ। ਸਾਰਿਆਂ ਨੇ ਮੂਰਖ ਦੀ ਵਿਆਖਿਆ ਦੋ ਦੋ ਪੰਕਤੀਆਂ 'ਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸੁਣਾਈ। ਇਹ ਸਾਰਾ ਵਿਸਤਾਰ ਤਾਂ ਇਸ ਵਕਤ ਨਾ ਰੱਖਾਂ। ਫਿਰ ਨੰਦ ਲਾਲ ਦੀ ਵਾਰੀ ਆਈ, ਸਤਿਗੁਰ ਨੇ ਸਭ ਤੋਂ ਅਖੀਰ ਦੇ 'ਚ ਨੰਦ ਲਾਲ ਨੂੰ ਖੜਾ ਕੀਤਾ। ਤੂੰ ਦੱਸ ਮੂਰਖ ਕੌਣ ਹੈ। ਭਾਈ ਸਾਹਿਬ ਕਹਿੰਦੇ ਨੇ, ਹਰ ਚੇ ਗਾਫਲ ਸ਼ੁੱਧ ਅਜ ਨਾਦਾਂ ਬਵਦ, ਗਰਗਦਾ ਬਾਸ਼ਦ ਵਾ ਗਰ ਸੁਲਤਾਂ ਬਵਦ। ਭਾਵੇਂ ਬਾਦਸ਼ਾਹ ਹੈ ਅਤੇ ਭਾਵੇਂ ਬਿਖਾਰੀ ਹੈ, ਜੇ ਰੱਬ ਉਸਦੇ ਚੇਤੇ ਦੇ 'ਚ ਨਹੀਂ ਹੈ ਤਾਂ ਮੂਰਖਾਂ ਦਾ ਮਹਾਨ ਮੂਰਖ ਹੈ। ਹਰ ਚੇ ਗਾਫਲ ਸ਼ੁੱਧ, ਭਾਵੇਂ ਨਿਰਧਨ ਹੈ, ਭਾਵੇਂ ਚੋਟੀ ਦਾ ਧਨਵਾਨ ਹੈ, ਭਾਵੇਂ ਪੜ੍ਹਾ ਲਿਖਾ ਹੈ, ਭਾਵੇਂ ਅਨਪੜ੍ਹ ਹੈ, ਭਾਵੇਂ ਸ਼ਕਤੀਸ਼ਾਲੀ ਹੈ ਅਤੇ ਭਾਵੇਂ ਕਮਜ਼ੋਰ ਹੈ, ਭਾਵੇਂ ਬਿਖਾਰੀ ਹੈ ਅਤੇ ਭਾਵੇਂ ਬਾਦਸ਼ਾਹ ਹੈ। ਹਰ ਚੇ ਗਾਫਲ ਸ਼ੁੱਧ ਅਜਨਾਦਾਂ ਬਵਦ, ਗਰਗਦਾ ਬਾਸ਼ਦ ਵਾ ਗਰ ਸੁਲਤਾਂ ਬਵਦ। ਗਦਾਗਰ ਕਹਿੰਦੇ ਨੇ ਭਿਖਾਰੀ ਨੂੰ, ਸੁਲਤਾਨ ਬਾਦਸ਼ਾਹ। ਭਾਵੇਂ ਭਿਖਾਰੀ ਹੈ, ਭਾਵੇਂ ਬਾਦਸ਼ਾਹ ਹੈ, ਭਾਵੇਂ ਪੜ੍ਹਾ ਲਿਖਾ ਹੈ, ਭਾਵੇਂ ਅਨਪੜ੍ਹ ਹੈ, ਅਗਰ ਰੱਬ ਨੂੰ ਭੁਲਾਈ ਬੈਠਾ ਹੈ ਤਾਂ ਮੂਰਖਾਂ ਦਾ ਮਹਾਂਮੂਰਖ। ਕਹਿੰਦੇ ਨੇ ਕਲਗੀਧਰ ਪਾਤਸ਼ਾਹ ਨੇ ਨੰਦ ਲਾਲ ਨੂੰ ਗਲਵਕੜੀ 'ਚ ਲੈ ਲਿਆ ਸੀ, ਤੂੰ ਠੀਕ ਮੂਰਖ ਦੀ ਵਿਆਖਿਆ ਕੀਤੀ ਹੈ। ਹੁਣ ਜਗਤਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾ। ਕੋਈ ਲੋੜ ਨਹੀਂ ਉਸਨੂੰ ਪੜ੍ਹਾ ਲਿਖਾ ਕਹਿਣ ਦੀ, ਸਿਆਣਾ ਕਹਿਣ ਦੀ, ਚੋਟੀ ਦਾ ਧਨਵਾਨ ਅਤੇ ਗੁਣਵਾਨ ਕਹਿਣ ਦੀ। ਮਹਾਰਾਜ ਕਹਿੰਦੇ ਮੂਰਖਾਂ ਦਾ ਸਰਦਾਰ ਹੈ, ਮੂਰਖਾਂ ਦਾ ਮਹਾਂਮੂਰਖ ਹੈ ਗੁਰੂ ਨਾਨਕ। ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾ। ਭਗਤ ਕਬੀਰ ਕਹਿੰਦੇ ਨੇ ਇੱਕ ਧੋਖਾ ਖਾ ਜਾਂਦਾ ਮਨੁੱਖ, ਨਿੰਮ ਦੇ ਕੌੜੇ ਕਸੈਲੇ ਫਲ ਨੂੰ ਅੰਬ ਦਾ ਫਲ ਸਮਝ ਲੈਂਦਾ ਅਤੇ ਜੋਲੀ 'ਚ ਪਾ ਲੈਂਦਾ, ਚੂੰਕਿ ਮੰਨ ਲਿਆ ਬੜਾ ਮਿੱਠਾ ਹੈ, ਬੜਾ ਸਵਾਦੀ ਹੈ, ਭਾਵੇਂ ਕੌੜਾ ਹੈ, ਪਰ ਚੂੰਕਿ ਮੰਨ ਲਿਆ ਤਾਂ ਹੁਣ ਇਹਨੂੰ ਮਿੱਠਾ ਲੱਗਦਾ। ਮੈਂ ਹੁਣੇ ਅਰਜ਼ ਕੀਤੀ ਖੇਡ ਸਾਰੀ ਮਨੌਤ ਦੀ ਹੈ, ਬੰਦੇ ਦੀ ਮਨੌਤ ਬਹੁਤ ਕੁਛ ਕਰ ਦਿੰਦੀ ਹੈ, ਬਹੁਤ ਕੁਛ ਕਰ ਦਿੰਦੀ। ਮੰਨ ਲਿਆ ਇਹ ਤਾਂ ਅੰਬ ਹੈ, ਭਾਵੇਂ ਨਿੰਮ ਦਾ ਕੌੜਾ ਕਸੈਲਾ ਫਲ ਹੈ, ਪਰ ਮੰਨ ਲਿਆ ਤਾਂ ਮਿੱਠਾ ਸਵਾਦੀ ਅੰਬ ਹੈ ਅਤੇ ਸਵਾਦ ਨਾਲ ਖਾ ਰਿਹਾ। ਅਤੇ ਜਿਹੜਾ ਸਵਾਦੀ ਮਿੱਠਾ ਗੁਣਕਾਰੀ ਅੰਬ ਹੈ ਉਹਨੂੰ ਨਿੰਮ ਦਾ ਫਲ ਜਾਣ ਕੇ ਪਰੇ ਸੁੱਟ ਦਿੱਤਾ। ਕਬੀਰ ਨੀਂਬ ਬਾਇਓ ਆਮ, ਆਮ ਭਇਓ ਨੀਂਬਾ, ਕੇਲਾ ਪਾਖਾ ਝਾਰ। ਸਲੋਕ ਹੈ ਭਗਤ ਕਬੀਰ ਜੀ ਦਾ। ਪੱਕਾ ਕੇਲਾ ਗੁਣਕਾਰੀ ਸਵਾਦੀ ਪੌਸ਼ਟਿਕ, ਉਹਨੂੰ ਜੰਗਲ ਦਾ ਝਾੜੀਆਂ ਦਾ ਫਲ ਸਮਝ ਕੇ ਪਰੇ ਸੁੱਟ ਦਿੱਤਾ। ਅਤੇ ਜੰਗਲ ਦੀਆਂ ਝਾੜੀਆਂ ਦਾ ਕੌੜਾ ਕਸੈਲਾ ਫਲ ਕੇਲਾ ਸਮਝ ਕੇ ਆਪਣੀ ਝੋਲੀ 'ਚ ਪਾ ਲਿਆ, ਖਾਈ ਜਾ ਰਹੇ, ਖਾਈ ਜਾ ਰਹੇ। ਨਾਰੀਅਲ ਫਲ ਸੇਬਰ ਪਾਖਾ ਮੂਰਖ ਮੁਗਦ ਗਵਾਰ, ਇਹ ਦੋਵੇਂ ਦਰਖਤ ਉੱਚੇ ਹੁੰਦੇ, ਨਾਰੀਅਲ ਦਾ ਅਤੇ ਸਿਮਲ ਦਾ, ਫਲ ਵੀ ਬੜੇ ਉੱਚੇ ਲੱਗਦੇ ਨੇ। ਨਾਰੀਅਲ ਫਲ ਸੇਬਰ ਪਾਖਾ, ਪੱਖਾ ਨਾਰੀਅਲ ਸਵਾਦੀ ਗੁਣਕਾਰੀ, ਇਹਨੂੰ ਸਿਮਲ ਦਾ ਫਲ ਜਾਣ ਕੇ ਪਰੇ ਸੁੱਟ ਦਿੱਤਾ। ਅਤੇ ਸਿਮਣ ਦਾ ਕੌੜਾ ਫਿੱਕਾ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਮਨ ਪਤ, ਗੁਰੂ ਨਾਨਕ ਫਿੱਕੇ ਔਰ ਕੋਈ ਗੁਣਕਾਰੀ ਵੀ ਨਹੀਂ। ਉਹਨੂੰ ਨਾਰੀਅਲ ਸਮਝ ਕੇ ਖਾਈ ਜਾ ਰਹੇ, ਖਾਈ ਜਾ ਰਹੇ। ਕਬੀਰ ਇੱਥੇ ਕਹਿ ਰਹੇ ਨੇ ਪਰਮਾਤਮਾ ਨੂੰ ਤੁੱਛ ਸਮਝ ਕੇ, ਐਵੇਂ ਹੀ ਸਮਝ ਕੇ, ਕਰੀਬਨ ਕਰੀਬਨ ਬਿਲਕੁਲ ਠੀਕ ਵਿਆਖਿਆ ਕਰ ਦਿੱਤੀ ਹੈ। ਹਰ ਮਨੁੱਖ ਨੇ ਪਰੇ ਸੁੱਟਿਆ, ਇਹ ਧਨ ਦੀ ਖਾਤਰ ਧਰਮ ਛੋੜ ਸਕਦਾ ਹੈ, ਇਹ ਪਰਿਵਾਰ ਦੀ ਖਾਤਰ ਨਿਰੰਕਾਰ ਨੂੰ ਛੋੜ ਸਕਦਾ ਹੈ, ਇਹ ਕੰਮਕਾਰ ਦੀ ਖਾਤਰ ਅੰਮ੍ਰਿਤ ਨਿਤਨੇਮ ਗੁਰਦੁਆਰਾ ਛੋੜ ਸਕਦਾ। ਗੁਰੂ ਕੀ ਆਉਂਦਾ, ਕੁਛ ਵੀ ਨਹੀਂ। ਕੰਮਕਾਰ ਸੰਸਾਰ ਪਰਿਵਾਰ ਨੰਬਰ ਵਨ ਹੈ, ਨਿਰੰਕਾਰ ਇਹ ਨੰਬਰ ਟੂ ਹੈ। ਵਿਹਲੇ ਹੋਵਾਂਗੇ ਤਾਂ ਦੇਖ ਲਵਾਂਗੇ। ਮਨੁੱਖ ਦੇ ਇਸ ਪ੍ਰਭਾਵ ਨੂੰ ਵਧਾਉਣ ਵਾਸਤੇ ਇਹ TV, ਰੇਡੀਓ, ਅਖਬਾਰ, ਮੈਗਜ਼ੀਨ ਬੜਾ ਕੰਮ ਪੈ ਕਰਦੇ। ਪਦਾਰਥਾਂ ਦਾ ਉਹਦੇ 'ਚ ਪ੍ਰਚਾਰ ਹੈ, ਉਹ ਰਹਿ ਕੇ ਜਾਂ ਰਾਜਨੀਤੀ ਦਾ ਪ੍ਰਚਾਰ ਹੈ, ਅਖਬਾਰਾਂ ਵਿੱਚ ਮੈਗਜ਼ੀਨਸ ਤਰ੍ਹਾਂ ਤਰ੍ਹਾਂ ਦੇ, ਰੇਡੀਓ ਅਤੇ TV, ਜੋ ਕੁਛ ਮਨੁੱਖ ਨੂੰ ਦੇਖਣ ਨੂੰ ਮਿਲ ਰਿਹਾ, ਸੁਣਨ ਨੂੰ ਮਿਲ ਰਿਹਾ, ਪੜ੍ਹਨ ਨੂੰ ਮਿਲ ਰਿਹਾ, ਉਹ ਤਾਂ ਸਭ ਪਦਾਰਥਾਂ ਦਾ ਪ੍ਰਚਾਰ ਹੈ, ਰਾਜਨੀਤੀ ਦਾ ਪ੍ਰਚਾਰ ਹੈ, ਧਰਮ ਦੀ ਤਾਂ ਕਿਧਰੇ ਕੋਈ ਗੱਲ ਨਹੀਂ ਹੈ। ਕਿਸੇ ਇੱਕ ਵਸਤੂ ਦੇ 'ਚ ਭਾਵੇਂ ਖੂਬੀਆਂ ਨਾ ਹੋਣ, ਲੇਕਿਨ ਬਾਰ ਬਾਰ ਬਿਆਨ ਕੀਤੀਆਂ ਜਾਣ ਟੀ ਵੀ 'ਤੇ, ਰੇਡੀਓ 'ਤੇ, ਅਖਬਾਰਾਂ ਵਿੱਚ, ਮੈਗਜ਼ੀਨਸ ਵਿੱਚ, ਪੜ੍ਹ ਪੜ੍ਹ ਕੇ, ਸੁਣ ਸੁਣ ਕੇ, ਵੇਖ ਵੇਖ ਕੇ ਮਨੁੱਖ ਪ੍ਰਭਾਵਿਤ ਹੋ ਜਾਏਗਾ। ਮਨੁੱਖ ਦਾ ਮਨ ਐਸਾ, ਭਾਵੇਂ ਕਿਤਨਾ ਸਿਆਣਾ ਹੋਵੇ ਪ੍ਰਭਾਵਿਤ ਹੋ ਜਾਏਗਾ। ਜੇ ਬਾਰ ਬਾਰ ਟੀ ਵੀ 'ਤੇ ਦੇਖਣ ਨੂੰ ਮਿਲ ਜਾਏ ਅਤੇ ਪੜ੍ਹਨ ਅਤੇ ਸੁਣਨ ਨੂੰ ਮਿਲ ਜਾਏ ਰੇਡੀਓ ਦੇ 'ਚ, ਅਖਬਾਰਾਂ 'ਚ, ਵੀ ਇਸ ਸਾਬਣ ਦੇ ਇਸ਼ਨਾਨ ਕਰਨ ਦੇ ਨਾਲ ਬੰਦਾ ਖੂਬਸੂਰਤ ਹੋ ਜਾਂਦਾ, ਨੈਣ ਨਕਸ਼ ਵਧੀਆ ਹੋ ਜਾਂਦੇ ਨੇ। ਫਿਰ ਕਿਹੜੇ ਮਾਈ ਕੇ ਲਾਲ ਦੀ ਤਾਕਤ ਹੈ ਦੂਜਾ ਸਾਬਣ ਖਰੀਦੇ, ਉੱਥੋਂ ਉਹੀ ਖਰੀਦੇਗਾ, ਉਹੀ ਖਰੀਦੇ। ਕੋਈ ਸਾਬਣ ਕਿਸੇ ਦੇ ਨੈਣ ਨਕਸ਼ ਠੀਕ ਨਹੀਂ ਕਰਦਾ, ਭਾਵੇਂ ਉਹ ਫਿਲਮ ਐਕਟਰੈਸ ਨੂੰ ਅੱਗੇ ਕਰਕੇ ਕਹਿਣਗੇ ਇਸੇ ਕਰਕੇ ਸੁੰਦਰ ਹੈ, ਇਸੇ ਥਾਂ ਸਾਬਣ ਦੇ ਨਾਲ ਇਸ਼ਨਾਨ ਕਰਦੀ, ਇਸੇ ਕਰਕੇ ਖੂਬਸੂਰਤ ਹੈ। ਔਰ ਇਹ 100% ਝੂਠ ਹੈ, ਵਿਅਰਥ ਹੈ। ਲੇਕਿਨ ਬਾਰ ਬਾਰ ਟੀ ਵੀ 'ਤੇ ਦੇਖਣ ਨੂੰ ਮਿਲ ਜਾਏ, ਬਾਰ ਬਾਰ ਅਖਬਾਰਾਂ 'ਚ ਪੜ੍ਹਨ ਨੂੰ ਮਿਲ ਜਾਏ, ਮੈਗਜ਼ੀਨ ਦੇ 'ਚ ਪੜ੍ਹਨ ਨੂੰ ਮਿਲ ਜਾਏ, ਰੇਡੀਓ 'ਤੇ ਸੁਣਨ ਨੂੰ ਮਿਲ ਜਾਏ, ਫਿਰ ਤਾਂ ਮਨੁੱਖ ਉਹੀ ਸਾਬਣ ਲਏਗਾ ਆਪਣੇ ਨੈਣ ਨਕਸ਼ ਠੀਕ ਕਰਨ ਵਾਸਤੇ। ਸਾਬਣ ਸਿਰਫ ਮੈਲ ਕੱਟਦਾ ਹੈ, ਕਿਸੇ ਨੂੰ ਖੂਬਸੂਰਤ ਨਹੀਂ ਬਣਾਉਂਦਾ। ਖੂਬਸੂਰਤੀ ਪ੍ਰਭੂ ਦੀ ਦੇਣ ਹੈ। ਜੇ ਪ੍ਰਸਾਦ ਤੇਰਾ ਸੁੰਦਰ ਸਰੂਪ, ਸੋ ਪ੍ਰਭ ਸਿਮਰੋ ਸਦਾ ਅਨੁਪ। ਇਹ ਤਾਂ ਉਸਦੀ ਦੇਣ ਹੈ, ਨੈਣ ਨਕਸ਼ ਪ੍ਰਭੂ ਦੀ ਦੇਣ ਹੈ, ਰੰਗ ਪਰਮਾਤਮਾ ਦੀ ਦੇਣ ਹੈ। ਸਾਬਣ ਨਹੀਂ ਦੇ ਸਕਦਾ, ਲੇਕਿਨ ਇੱਕ ਝੂਠਾ ਪ੍ਰਚਾਰ, ਪ੍ਰਚਾਰ ਦੇ ਅਖਰੀ ਅਰਥ ਨੇ ਦੂਜੇ ਦੇ ਪ੍ਰਤੀ ਕਿਸੇ ਵਸਤੂ ਜਾਂ ਹਸਤੀ ਦੀਆਂ ਖੂਬੀਆਂ ਨੂੰ ਬਿਆਨ ਕਰਨਾ, ਬੜੇ ਸੋਹਣੇ ਦਾ ਪ੍ਰਚਾਰ ਦਾ ਮਤਲਬ ਚਾਰ ਸੁੰਦਰ, ਪਰ ਦੂਜੇ ਨੂੰ ਕਿਸੇ ਵਸਤੂ ਦੀਆਂ ਹਸਤੀ ਦੀਆਂ ਖੂਬਸੂਰਤੀਆਂ ਮਹਾਨਤਾ ਉਹਦੇ ਗੁਣ ਬਿਆਨ ਕਰਨੇ, ਇਹਨੂੰ ਪ੍ਰਚਾਰ ਕਹਿੰਦੇ। ਦਿੱਲੀ ਦੇ 'ਚ ਇੱਕ ਸਿੰਘ ਮੈਨੂੰ ਆਪਣੀ ਫੈਕਟਰੀ ਦਿਖਾ ਰਿਹਾ ਸੀ, ਕਹਿਣ ਲੱਗਾ ਗਿਆਨੀ ਜੀ, ਅਸੀਂ ਡੇਲੀ 35,000 ਰੁਪਇਆ ਖਰਚ ਕਰਦੇ ਹਾਂ ਪ੍ਰਚਾਰ 'ਤੇ, ਡੇਲੀ ਰੋਜ਼ ਦਾ ਇਹ ਸਾਡਾ ਖਰਚ ਹੈ, ਤਾਂ ਇਹ ਸਾਡੀ ਚੀਜ਼ ਘਰ ਘਰ ਪਹੁੰਚਦੀ ਹੈ, ਲੋਕ ਲੈਂਦੇ ਨੇ। ਇਸ ਸਾਬਣ ਦੇ ਇਸ਼ਨਾਨ ਕਰਨ ਨਾਲ ਮਨੁੱਖ ਖੂਬਸੂਰਤ ਹੋ ਜਾਂਦਾ ਹੈ, ਬਾਰ ਬਾਰ ਪੜ੍ਹਨ ਅਤੇ ਸੁਣਨ ਵੇਖਣ ਨੂੰ ਮਿਲ ਜਾਏ, ਮਨੁੱਖ ਲਵੇਗਾ। ਪਹਿਲੇ ਮੈਂ ਸਾਬਣ ਦਾ ਨਾਂ ਵੀ ਲੈਂਦਾ ਹੁੰਦਾ ਸੀ, ਜਿਨ੍ਹਾਂ ਦਾ ਜ਼ਿਆਦਾ ਪ੍ਰਚਾਰ ਹੈ ਉਹਨਾਂ ਦੀ ਫੋਨ 'ਤੇ ਮੈਨੂੰ ਧਮਕੀ ਆਈ ਬੰਬਈ ਦੇ 'ਚ, ਬਈ ਅਸੀਂ ਤੁਹਾਨੂੰ ਕੋਰਟ ਦੇ 'ਚ ਖੜ੍ਹਾ ਕਰਾਂਗੇ, ਅਸੀਂ ਲੱਖਾਂ ਰੁਪਏ ਪ੍ਰਚਾਰ 'ਤੇ ਖਰਚ ਕਰਦੇ ਹਾਂ, 2 ਮਿੰਟ ਬੋਲ ਕੇ ਤੁਸੀਂ ਸੱਤਿਆਨਾਸ਼ ਕਰ ਦਿੰਦੇ, ਸਾਡੀ ਕੀਤੀ ਕਿਤਾਈ 'ਤੇ ਪਾਣੀ ਫੇਰ ਦਿੰਦੇ। ਮੈਂ ਆਪਣੇ ਇੱਕ ਮਿੱਤਰ ਕੋਲ ਪੁੱਛ ਲਿਆ ਉੱਥੇ ਬੰਬੇ ਦੇ 'ਚ, ਮੈਂ ਕਿਹਾ ਮੈਨੂੰ ਕੋਰਟ ਦੇ 'ਚ ਲੈ ਜਾ ਸਕਦੇ ਹਨ? ਕਹਿੰਦੇ ਲੈ ਜਾ ਸਕਦੇ, ਪਰੇਸ਼ਾਨ ਹੋਵੋਗੇ। ਉਸ ਦਿਨ ਤੋਂ ਬਾਅਦ ਮੈਂ ਸਾਬਣ ਦਾ ਨਾਂ ਲੈਣਾ ਤਾਂ ਛੱਡ ਦਿੱਤਾ, ਪਰ ਮੈਂ ਐਲਾਨੀਆਂ ਕਹਿੰਦਾ ਕਿਸੇ ਸਾਬਣ ਦੇ ਇਸ਼ਨਾਨ ਕਰਨ ਨਾਲ ਕੋਈ ਮਨੁੱਖ ਖੂਬਸੂਰਤ ਨਹੀਂ ਆਉਂਦਾ, ਸਿਰਫ ਮੈਲ ਕੱਟਦੀ, ਸਾਫ਼ ਸੁਥਰਾ ਮਨੁੱਖ ਹੋ ਜਾਂਦਾ, ਕੋਈ ਨੈਣ ਨਕਸ਼ ਠੀਕ ਨਹੀਂ ਆਉਂਦੇ, ਰੰਗ ਠੀਕ ਨਹੀਂ ਆਉਂਦਾ। ਪਰ ਪ੍ਰਚਾਰ, ਜਿਤਨਾ ਪਦਾਰਥਾਂ ਦਾ ਪ੍ਰਚਾਰ ਹੈ, ਜਿਤਨਾ ਰਾਜਨੀਤੀ ਦਾ ਪ੍ਰਚਾਰ ਹੈ ਸਾਰੀ ਦੁਨੀਆ 'ਚ, ਬਲਕਿ ਮੇਰੇ ਤਾਂ ਪੜ੍ਹਨ ਸੁਣਨ ਦੇ 'ਚ ਐਸਾ ਹੈ, ਇੱਕ ਵਸਤੂ ਦੇ ਬਣਾਉਣ ਦੇ ਉੱਤੇ ਜਿਤਨਾ ਖਰਚ ਹੈ, ਉਹਦੇ ਪ੍ਰਚਾਰ ਦੇ ਉੱਤੇ 10 ਗੁਣਾ ਉਸ ਤੋਂ ਵੱਧ ਖਰਚ ਹੈ ਯੂਰਪ ਦੇ ਦੇਸ਼ਾਂ 'ਚ। ਤਾਂ ਉਹ ਵਸਤੂਆਂ ਘਰ ਘਰ ਪਹੁੰਚਦੀਆਂ, ਤਾਂ ਉਹ ਚੀਜ਼ਾਂ ਘਰ ਘਰ ਪਹੁੰਚਦੀਆਂ। ਧਰਮ ਦਾ ਕੋਈ ਪ੍ਰਚਾਰ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ, ਪ੍ਰਚਾਰ ਦੀ ਸੋਚਣੀ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ, ਜ਼ਿੰਮੇਵਾਰ ਲੋਕ ਜੋ ਸਾਰੀ ਦੁਨੀਆ 'ਚ ਧਰਮ ਦੇ ਕਹਿਲਾਏ ਜਾਂਦੇ ਨੇ, ਇਹਨਾਂ ਨੇ ਕਦੀ ਇਸ ਬਾਰੇ ਸੋਚਿਆ ਵੀ ਨਹੀਂ। ਇਹ ਵੀ ਮੈਂ ਅਰਜ਼ ਕਰਦਾ, ਅਗਰ ਥੋੜ੍ਹਾ ਬਹੁਤ ਸੋਚਿਆ ਤਾਂ ਈਸਾਈ ਮਿਸ਼ਨਰੀਸ ਜਿਹੜੇ ਹਨ ਉਹਨਾਂ ਨੇ ਥੋੜ੍ਹਾ ਜਿਹਾ ਸੋਚਿਆ, ਬਾਕੀ ਤਾਂ ਸਭ ਉਂਝ ਹੀ ਚੱਲ ਰਿਹਾ, ਗੁਰੂ ਆਸਰੇ ਚੱਲ ਰਿਹਾ, ਪ੍ਰਭੂ ਆਸਰੇ ਚੱਲ ਰਿਹਾ। ਮਨੁੱਖ ਦਾ ਮਨ ਜਿਸ ਤੋਂ ਪ੍ਰਭਾਵਿਤ ਹੋ ਜਾਏ, ਮਨ ਉਸਦੀ ਮੰਗ ਕਰਦਾ, ਸਿਰਫ ਮੰਗ ਹੀ ਨਹੀਂ ਕਰਦਾ, ਬਾਰ ਬਾਰ ਯਾਦ ਕਰਦਾ, ਸਿਰਫ ਯਾਦ ਹੀ ਨਹੀਂ ਕਰਦਾ, ਉਹਨੂੰ ਹਾਸਿਲ ਕਰਨ ਵਾਸਤੇ ਸੰਘਰਸ਼ ਕਰਦਾ, ਮਿਹਨਤ ਕਰਦਾ, ਸਮਾਂ ਕੱਢਦਾ, ਵਕਤ ਕੱਢਦਾ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸਦੀ ਮੰਗ ਨਹੀਂ ਕਰਦਾ, ਮਨ ਉਸਨੂੰ ਯਾਦ ਨਹੀਂ ਕਰਦਾ, ਅਤੇ ਜਿਹਨੂੰ ਯਾਦ ਹੀ ਨਹੀਂ ਕਰਦਾ, ਜਿਹਦੀ ਮੰਗ ਹੀ ਨਹੀਂ, ਉਹਦੇ ਵਿੱਚ ਵਾਸਤੇ ਸਮਾਂ ਕੱਢਣ ਦੀ ਕੋਈ ਲੋੜ ਹੀ ਨਹੀਂ, ਉਹਦੇ ਲਈ ਸੰਘਰਸ਼ ਕਰਨ ਦੀ ਕੋਈ ਲੋੜ ਹੀ ਨਹੀਂ, ਉਹਦੇ ਲਈ ਮਿਹਨਤ ਕਰਨ ਦੀ ਕੋਈ ਲੋੜ ਹੀ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਜਿਨ੍ਹਾਂ ਵਸਤੂਆਂ ਨੂੰ ਦੁਰਲਭ ਜਾਣ ਕੇ, ਮਹਾਨ ਜਾਣ ਕੇ ਪ੍ਰਭਾਵਿਤ ਹੋ ਗਏ, ਵਾਸਤਵਿਕ ਉਹ ਦੁਰਲਭ ਨਹੀਂ ਨੇ, ਮਹਾਨ ਨਹੀਂ ਨੇ, ਆਪਣੀ ਜ਼ਿੰਦਗੀ ਨਾਲੋਂ ਵੀ ਜ਼ਿਆਦਾ ਅਹਿਮੀਅਤ ਦੇ ਬੈਠਾ, ਆਪਣੇ ਜੀਵਨ ਨਾਲੋਂ ਵੀ ਜ਼ਿਆਦਾ ਤਕਵੀਅਤ ਦੇ ਬੈਠਾ। ਉਹਨਾਂ ਦੀ ਗਿਣਤੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਸ ਪਾਵਨ ਸਲੋਕ ਦੇ ਵਿੱਚ ਕੀਤੀ ਹੈ, ਤੁਹਾਡੇ ਸਾਹਮਣੇ ਵਿਚਾਰ ਰੱਖ ਕੇ ਮੈਂ ਸਮਾਪਤੀ ਕਰਨ ਲੱਗਾ। ਸਲੋਕ ਹੈ, ਸਲੋਕ ਸੰਸਕ੍ਰਿਤੀ, ਜਿਨ੍ਹਾਂ ਨੂੰ ਮਨੁੱਖ ਨੇ ਦੁਰਲਭ ਮੰਨ ਲਿਆ, ਮਹਾਨ ਸਮਝ ਲਿਆ, ਜਿਹਦੀ ਖਾਤਰ ਮਨੁੱਖ ਜ਼ਿੰਦਗੀ ਨਿਛਾਵਰ ਕਰਦਾ, ਕੁਰਬਾਨ ਕਰਦਾ, ਸਾਰਾ ਸਮਾਂ ਸਾਰਾ ਸੰਘਰਸ਼ ਉਸੇ ਲਈ, ਜਿਨ੍ਹਾਂ ਨੂੰ ਇਸਨੇ ਦੁਰਲਭ ਮੰਨ ਲਿਆ। ਅਤੇ ਮਹਾਰਾਜ ਕਹਿੰਦੇ ਨੇ ਦੁਰਲਭ ਨਹੀਂ ਨੇ। ਸਲੋਕ ਪਹਿਲੇ ਪੂਰਾ ਮੈਂ ਤੁਹਾਨੂੰ ਸਰਵਨ ਕਰਾ ਦਿਆਂ। ਨਚ ਦੁਰਲਭੰਗ ਧਨੰਗ ਰੂਪੰਗ, ਨਚ ਦੁਰਲਭੰਗ ਸਵਰਗ ਰਾਜਨੈ, ਨਚ ਦੁਰਲਭੰਗ ਭੋਜਨੰਗ ਬਿੰਜਨੰਗ, ਨਚ ਦੁਰਲਭੰਗ ਸਵੱਛ ਅੰਬਰੇ। ਨਚ ਦੁਰਲਭੰਗ ਸੁੱਤ ਮਿੱਤਰ ਭਰਾਤ ਬਾਂਧਵੇ, ਨਚ ਦੁਰਲਭੰਗ ਬਨਤਾ ਬਿਲਾਸੇ, ਨਚ ਦੁਰਲਭੰਗ ਵਿਦਿਆ ਪ੍ਰਵੀਣੰਗ, ਨਚ ਦੁਰਲਭੰਗ ਚਤੁਰ ਚੰਚਲੇ। ਇਹਨਾਂ ਚਾਰ ਪੰਕਤੀਆਂ ਵਿੱਚ ਸਤਿਗੁਰੂ ਦੱਸਦੇ ਨੇ, ਜਿਨ੍ਹਾਂ ਜਿਨ੍ਹਾਂ ਨੂੰ ਤੂੰ ਦੁਰਲਭ ਮਹਾਨ ਸਮਝ ਲਿਆ, ਇਹ ਨਹੀਂ ਨੇ, ਇਹ ਤੇਰਾ ਮਗਲਤ ਹੈ। ਪ੍ਰਥਮ, ਨਚ ਦੁਰਲਭੰਗ ਧਨੰਗ ਰੂਪੰਗ, ਮਨੁੱਖ ਸਭ ਤੋਂ ਜ਼ਿਆਦਾ ਧਨ ਤੋਂ ਪ੍ਰਭਾਵਿਤ ਹੈ, ਮਨੁੱਖ ਦੀ ਮਹਿਮਾ ਵੀ ਧਨ ਨਾਲ ਹੀ ਨਾਪ ਦੇਣਾ ਹੈ। ਧਨਵਾਨ ਹੈ ਅਤੇ ਗੁਣਵਾਨ ਹੋਵੇਗਾ, ਗੁਰਬਾਣੀ ਤਾਂ ਐਸਾ ਨਹੀਂ ਮੰਨਦੀ ਕਿ ਧਨਵਾਨ ਹੈ ਅਤੇ ਗੁਣਵਾਨ ਵੀ ਹੋਵੇਗਾ, ਐਸਾ ਨਹੀਂ ਮੰਨਦੀ, ਇਸ ਚੱਕਰ 'ਚ ਨਾ ਪੈਣਾ। ਬਲਕਿ ਕਿਧਰੇ ਕਿਧਰੇ ਤਾਂ ਸਤਿਗੁਰੂ ਇੰਝ ਕਹਿੰਦੇ ਨੇ, ਮਾਇਆ ਧਾਰੀਅਤ ਅੰਨਾ ਬੋਲਾ, ਉਹ ਤਾਂ ਅੰਧਾ ਬਹਿਰਾ ਹੁੰਦਾ, ਨਾ ਸੱਚ ਸੁਣ ਸਕਦਾ, ਨਾ ਸੱਚ ਵੇਖ ਸਕਦਾ। ਕਿਉਂ? ਸਾਰਾ ਸਮਾਂ ਸਾਰਾ ਸੰਘਰਸ਼ ਧਨ ਹਾਸਲ ਕਰਨ ਦੇ 'ਚ ਲੱਗ ਗਿਆ ਹੈ, ਜ਼ਿੰਦਗੀ ਬਾਰੇ ਤਾਂ ਕਦੀ ਸੋਚਿਆ ਹੀ ਨਹੀਂ ਉਸਨੇ। ਇਸ ਵਾਸਤੇ ਸਾਰੀ ਦੁਨੀਆ ਦੇ ਚੋਟੀ ਦੇ ਧਨਵਾਨ ਬੰਦੇ ਆਪਣੀ ਜ਼ਿੰਦਗੀ ਲਈ ਬਿਲਕੁਲ ਮੂੜ ਦੇ ਮੂੜ ਨੇ। ਇਸ ਵਾਸਤੇ ਸਤਿਗੁਰੂ ਨੂੰ ਕਹਿਣਾ ਪਿਆ। ਹੋਰ ਲਫਜ਼ ਵੀ ਸੁਣ ਲਓ। ਹਜ਼ਰਤ ਈਸਾ ਦੇ ਬੋਲ ਜਦ ਮੈਂ ਬਾਈਬਲ ਦੇ 'ਚ ਪੜ੍ਹੇ, ਪਹਿਲੇ ਤਾਂ ਮੈਨੂੰ ਸ਼ੱਕ ਹੋਇਆ, ਇਹ ਉਸ ਅਵਤਾਰੀ ਪੁਰਸ਼ ਦੇ ਬੋਲ ਨਹੀਂ ਹੋ ਸਕਦੇ। ਪਰ ਜਦ ਈਸਾਈ ਮਿਸ਼ਨਰੀਜ਼ ਚਰਚ ਦੇ ਸੁਣਾਉਂਦੇ ਪਏ ਨੇ, ਹਰ ਚਰਚ ਦੇ 'ਚ ਵਿਆਖਿਆ ਕਰੀ ਜਾਂਦੇ ਨੇ, ਤਾਂ ਫਿਰ ਮੰਨਣਾ ਪਿਆ ਇਹ ਤਾਂ ਬੋਲ ਈਸਾ ਦੇ ਨੇ। ਸ਼ੰਕਾ ਇਸ ਵਾਸਤੇ ਜਾਗੀ, ਆਖਿਆ ਜੋ ਕੁਛ ਹੈ ਈਸਾ ਨੇ ਦਿਲ ਕਬੂਲ ਨਹੀਂ ਕਰਦਾ। ਪਰ ਸਹਿਜੇ ਸਹਿਜੇ ਜਦ ਇਸ ਦੀ ਗਹਿਰਾਈ 'ਚ ਗਿਆ, ਅਸਲੀਅਤ ਸਾਹਮਣੇ ਦਿਖਾਈ ਦਿੱਤੀ ਹੈ, ਉਹਦੇ ਬੋਲ ਨੇ, ਈਸਾ ਕਹਿੰਦੇ ਨੇ, ਅਗਰ ਮੈਨੂੰ ਕੋਈ ਇਹ ਆਖੇ ਕਿ ਇੱਕ ਉੱਠ ਸੂਈ ਦੇ ਨੱਖੇ ਵਿੱਚੋਂ ਲੰਘ ਗਿਆ, ਕਿਉਂਕਿ ਫਲਸਤੀਨ ਦੇ ਰਹਿਣ ਵਾਲੇ ਅੱਜ ਕੱਲ੍ਹ ਨਾਮ ਉਹਦਾ ਇਸਰਾਇਲ ਪੈ ਗਿਆ, ਪੁਰਾਣਾ ਨਾਂ ਕਸਤਨਤੁਨੀਆ ਸੀ। ਮਿੱਠੀ ਮਿੱਠੀ ਗਰਮੀ ਬੜੀ, ਉੱਠ ਬੜੇ, ਉਦਾਹਰਣ ਆਪਣੇ ਢੰਗ ਦਾ ਦਿੱਤਾ। ਅਗਰ ਮੈਨੂੰ ਕੋਈ ਆਖੇ, ਈਸਾ ਕਹਿੰਦੇ ਨੇ ਕਿ ਸੂਈ ਦੇ ਨੱਖੇ ਵਿੱਚੋਂ ਉੱਠ ਲੰਘ ਗਿਆ, ਕਹਿੰਦਾ ਮੈਂ ਮੰਨਾਂਗਾ, ਮੰਨ ਲਵਾਂਗਾ, ਮੈਂ ਕਿੰਤੂ ਪਰੰਤੂ ਨਹੀਂ ਕਰਾਂਗਾ, ਸ਼ੱਕ ਨਹੀਂ ਕਰਾਂਗਾ, ਠੀਕ ਹੈ ਲੰਘ ਗਿਆ ਹੋਵੇਗਾ। ਪਰ ਮੈਨੂੰ ਕੋਈ ਇਹ ਆਖੇ ਕਿ ਚੋਟੀ ਦਾ ਧਨਵਾਨ ਬੰਦਾ ਖੁਦਾ ਤੱਕ ਪਹੁੰਚ ਗਿਆ, ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਉਹ ਇੰਝ ਕਹਿੰਦਾ, ਕਹਿੰਦਾ ਮੈਂ ਨਹੀਂ ਮੰਨਦਾ। ਮੈਂ ਫਿਰ ਦੌੜਾਉਣ ਲੱਗਾ, ਅਗਰ ਮੈਨੂੰ ਕੋਈ ਇਹ ਆਖੇ ਕਿ ਸੂਈ ਦੇ ਨੱਖੇ ਵਿੱਚੋਂ ਉੱਠ ਲੰਘ ਗਿਆ, ਈਸਾ ਕਹਿੰਦਾ ਮੈਂ ਮੰਨ ਲਵਾਂਗਾ। ਪਰ ਮੈਨੂੰ ਕੋਈ ਇਹ ਆਖੇ ਕਿ ਚੋਟੀ ਦਾ ਧਨਵਾਨ ਮਨੁੱਖ ਰੱਬ ਤੱਕ ਪਹੁੰਚ ਗਿਆ, ਕਹਿੰਦਾ ਮੈਂ ਨਹੀਂ ਮੰਨਦਾ। ਕਿਉਂ? 90% ਧਨਵਾਨ ਬਾਹਰ ਮੁਖੀ ਆਉਂਦੇ ਨੇ, ਉਹਨਾਂ ਦਾ ਸਭ ਕੁਝ ਬਾਹਰ ਹੀ ਆਉਂਦਾ, ਕਦੀ ਅੰਦਰ ਝਾਤ ਮਾਰਨ ਦਾ ਮੌਕਾ ਹੀ ਨਹੀਂ ਮਿਲਦਾ, ਸਮਾਂ ਹੀ ਕੋਈ ਨਹੀਂ, ਵਕਤ ਹੀ ਕੋਈ ਨਹੀਂ। ਇਹ ਤਾਂ ਕਦੀ ਕਦਾਈ ਕੋਈ ਰਾਜਾ ਜਨਕ, ਮਹਾਰਾਜਾ ਰਣਜੀਤ ਸਿੰਘ, ਕਦੀ ਕਦਾਈ ਕੋਈ ਧਨਵਾਨ ਬੀਜਨਾਸ ਨਹੀਂ ਹੈ, ਲੇਕਿਨ ਬਹੁ ਗਿਣਤੀ ਬਿਆਨ ਕਰਨੀ ਆਉਂਦੀ ਹੈ। ਬਹੁ ਗਿਣਤੀ ਦੇ ਧਨਵਾਨ ਚੋਟੀ ਦਾ ਅੰਦਾ ਅਤੇ ਬਹਿਰਾ ਆਉਂਦਾ ਹੈ, ਮਾਇਆ ਧਾਰੀ ਅਤ ਅੰਨਾ ਬਹੁਲਾ, ਨਾ ਸੱਚ ਵੇਖ ਸਕਦਾ, ਨਾ ਸੱਚ ਸੁਣ ਸਕਦਾ, ਨਾ ਸੱਚ ਨੂੰ ਯਾਦ ਕਰ ਸਕਦਾ। ਮਹਾਰਾਜ ਕਹਿੰਦੇ ਨੇ ਧਨ ਇਤਨਾ ਦੁਰਲਭ ਨਹੀਂ ਹੈ ਕਿ ਧਨ ਦੀ ਖਾਤਰ ਮਨੁੱਖ ਧਰਮ ਛੋੜ ਦੇਵੇ, ਧਰਮ ਦਾ ਤਿਆਗ ਕਰ ਦੇਵੇ। ਫਿਰ ਦੂਸਰਾ ਰੂਪ ਸੁਹੱਪਣ, ਮਨੁੱਖ ਇਸ ਤੋਂ ਬਹੁਤ ਪ੍ਰਭਾਵਿਤ ਹੈ, ਚਾਹੇ ਇਸਤਰੀ ਹੈ ਚਾਹੇ ਪੁਰਸ਼ ਹੈ। ਕਬੀਰ ਤੇ ਇੱਕ ਸ਼ਬਦ ਵਿੱਚ ਦੱਸਦੇ ਨੇ ਕਿ ਮਨੁੱਖ ਆਪਣਾ ਸਮਾਂ ਕਿਵੇਂ ਬਰਬਾਦ ਕਰਦਾ ਹੈ। ਹੁਣ ਪਹਿਲੀਆਂ ਪੰਕਤੀਆਂ ਨਾ ਸੁਣਾਵਾਂ ਤਾਂ ਉਹਦੇ ਸ਼ਬਦ ਦੀ ਤੋਹੀਨ ਹੋਵੇਗੀ, ਪਰ ਸੁਣਾਉਂਦਾ ਤਾਂ ਦਿਲ ਸ਼ਿਕਨੀ ਵੀ ਆਉਂਦੀ ਹੈ। ਪਰ ਮੈਂ ਹੁਣ ਕਿਉਂਕਿ ਸ਼ਬਦ ਸਾਹਮਣੇ ਆਇਆ ਕਹਿੰਦਾ, ਬੁੱਤ ਪੂਜ ਪੂਜ ਹਿੰਦੂ ਮੋਏ, ਤੁਰਕ ਮੋਏ ਸਿਰ ਨਾਈ ਭਗਤ ਕਬੀਰ, ਓਇਲੇ ਜਾਰੇ ਓਇਲੇ ਗਾੜੇ ਤੇਰੀ ਗਤ ਦੋ ਨਾ ਪਾਈ, ਮਨ ਰੇ ਸੰਸਾਰ ਅੰਧ ਗਹਿਰਾ ਚੌ ਦਿਸ ਪਸਰਿਓ ਹੈ ਜਮਜੇ। ਇਹਦੇ 'ਚ ਜਿਹੜੀ ਇੱਕ ਪੰਕਤੀ ਮੈਂ ਤੁਹਾਨੂੰ ਸਰਵਨ ਕਰਾਉਣਾ ਚਾਹੁੰਦਾ ਹੋਏ, ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ, ਵੇਦ ਪੜ ਪੜ ਕੇ ਪੜਾ ਪੜਾ ਕੇ ਪੰਡਿਤ ਖੱਪ ਮਰੇ। ਐਸੇ ਚੀਜ਼ਾਂ ਹੈ ਜ਼ਿੰਦਗੀ ਅਜਾਈ, ਕਿਵੇਂ ਲੋਕ ਜ਼ਿੰਦਗੀ ਅਜਾਈ ਗਵਾਉਂਦੇ ਨੇ ਔਰ ਜੀਵਨ ਨੂੰ ਵਿਅਰਥ ਕਰ ਦਿੰਦੇ ਨੇ, ਇਹ ਸਾਰੇ ਸ਼ਬਦ ਵਿੱਚ ਇਸ ਤਰ੍ਹਾਂ ਹੀ ਦੱਸਿਆ। ਇੱਕ ਤਾਂ ਜੜ ਦੀ ਪੂਜਾ ਕਰ ਕਰਕੇ ਇੱਕ ਵਾਰ ਵਾਰ ਮੱਥਾ ਟੇਕ ਟੇਕ ਕੇ ਅੰਦਰ ਕੋਈ ਸਮਝ ਨਹੀਂ, ਸੂਝ ਨਹੀਂ, ਭਾਵਨਾ ਨਹੀਂ। ਰੂਪ ਦੇਖ ਦੇਖ ਨਾਰੀ, ਅਤੇ ਨਾਰੀ ਆਪਣਾ ਸਮਾਂ ਕਿਸ ਤਰ੍ਹਾਂ ਬਰਬਾਦ ਕਰਦੀ ਹੈ, ਬਸ ਹਰ ਵਕਤ ਸ਼ੀਸ਼ੇ ਦੇ ਅੱਗੋਂ ਖੜ੍ਹੇ ਰਹਿਣਾ, ਦੇਖਦੇ ਰਹਿਣਾ, ਰੂਪ ਦੇਖ ਦੇ ਆਪਣਾ ਹੀ ਰੂਪ ਵੇਖ ਵੇਖ ਕੇ, ਇੰਜ ਵੇਖੋ ਇੰਜ ਵੇਖੋ, ਵਾਰ ਵਾਰ ਵੇਖਣਾ ਅਤੇ ਸਵਾਰਨਾ। ਇਸ ਦੇ ਅਰਥ ਇਸ ਤਰ੍ਹਾਂ ਹੀ ਗ੍ਰੈਮਰ ਦੇ ਮੁਤਾਬਕ ਪ੍ਰਿੰਸੀਪਲ ਸਾਹਿਬ ਸਿੰਘ ਨੇ ਕੀਤੇ ਹਨ। ਵੇਦ ਪੜ੍ਹ ਪੜ੍ਹ ਕੇ ਪੜਾ ਪੜਾ ਕੇ ਬਸ ਇਸੇ 'ਚ ਹੀ ਖੱਪ ਮਰੇ ਪੰਡਿਤ, ਰੂਪ ਵੇਖ ਵੇਖ ਕੇ, ਵੇਖ ਵੇਖ ਕੇ ਅਤੇ ਫਿਰ ਭਾਵ ਚਾਓ ਜਾ ਗਿਆ, ਵਿਖਾ ਵਿਖਾ ਕੇ ਮਰ ਗਈਆਂ ਇਸਤਰੀਆਂ। ਰੂਪ ਦੇਖ ਦੇਖ ਨਾਰੀ, ਇਸ ਤਰ੍ਹਾਂ ਜ਼ਿੰਦਗੀ ਬਰਬਾਦ ਚਲੀ ਗਈ। ਮਨੁੱਖ ਜਿੱਥੇ ਧਨ ਤੋਂ ਪ੍ਰਭਾਵਿਤ ਹੈ, ਰੂਪ ਤੋਂ ਪ੍ਰਭਾਵਿਤ ਹੈ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਨਚ ਦੁਰਲਭੰ ਧਨੰਗ ਰੂਪੰ, ਧਨ ਅਤੇ ਸੁੰਦਰਤਾ ਕੋਈ ਇਤਨੀ ਮਹਾਨ ਨਹੀਂ ਕਿ ਜ਼ਿੰਦਗੀ ਇਸੇ 'ਤੇ ਹੀ ਕੁਰਬਾਨ ਕੀਤੀ ਜਾਏ। ਨਚ ਦੁਰਲਭੰ ਧਨੰਗ ਰੂਪੰ, ਨਚ ਦੁਰਲਭੰ ਸਵਰਗ ਰਾਜ ਨੇ, ਇਹਨਾਂ ਦੋਹਾਂ ਤੋਂ ਬਾਅਦ ਜੋ ਮਨੁੱਖ ਪ੍ਰਭਾਵਿਤ ਹੈ ਰਾਜਨੀਤੀ ਤੋਂ, ਕੋਈ ਕੁਰਸੀ ਮਿਲੇ, ਸਿੰਘਾਸਣ ਮਿਲੇ, ਬੜੇ ਪਾਪੜ ਵੇਲਦਾ, ਬੜਾ ਸੰਘਰਸ਼ ਕਰਦਾ, ਬੜਾ ਵਕਤ ਕੱਢਦਾ। ਇਲੈਕਸ਼ਨਾਂ ਦੇ ਦਿਨਾਂ 'ਚ ਇੱਕ ਇੱਕ ਕੈਂਡੀਡੇਟ ਮੈਂ ਤਾਂ ਪੜ੍ਹ ਕੇ ਹੈਰਾਨ ਹੋਇਆ, 35-35 ਸ਼ਹਿਰਾਂ 'ਚ 35-35 ਕਸਬਿਆਂ 'ਚ ਬੋਲਿਆ, ਸਵੇਰੇ ਤੋਂ ਲੈ ਕੇ ਸ਼ਾਮ ਤੱਕ ਕੁਝ ਖਾਧਾ ਪੀਤਾ ਵੀ ਨਹੀਂ, ਇੱਥੇ ਬੋਲਣਾ, ਉੱਥੇ ਬੋਲਣਾ, ਬੈਠਾ ਹੈਲੀਕਾਪਟਰ 'ਤੇ, ਉੱਥੇ ਉਤਰ ਕੇ ਜਲਸੇ ਨੂੰ ਸੰਬੋਧਨ ਕੀਤਾ, ਉੱਥੇ ਕੀਤਾ, ਇੰਨੇ ਪਾਪੜ ਵੇਲੇ, ਇਤਨਾ ਸੰਘਰਸ਼, ਇਤਨੀ ਮਿਹਨਤ, ਕਿਉਂ? ਰਾਜਨੀਤੀ ਤੋਂ ਪ੍ਰਭਾਵਿਤ, ਸਤਾ ਤੋਂ ਪ੍ਰਭਾਵਿਤ ਹੈ। ਮਹਾਰਾਜ ਕਹਿੰਦੇ ਨੇ ਇਹ ਵੀ ਕੋਈ ਦੁਰਲੱਭ ਨਹੀਂ, ਮਨੁੱਖ ਆਪਣੀ ਜ਼ਿੰਦਗੀ ਤੱਕ ਦਾਅ ਤੇ ਲਾ ਦਿੰਦਾ ਰਾਜਨੀਤੀ ਦੀ ਖਾਤਰ, ਧਨ ਜੋਬਨ ਦੀ ਖਾਤਰ। ਪਹਿਲੀ ਪੰਕਤੀ 'ਤੇ ਸਤਿਗੁਰੂ ਇਹ ਕਹਿੰਦੇ ਨੇ, न च दुर्लभं धनं रूपं न च दुर्लभं स्वर्ग राजने। दूसरी पंक्ति, न च दुर्लभं भोजनं व्यंजनं न च दुर्लभं स्वच्छ अंबरे। फिर मनुख प्रभावत है भोजन तो, रोटी खा ले आउंदे, फिर पुछद शामी की बनना है, हर वक्त खाण का ही चिंतन, हर वक्त खाण दे, ऐ खा लवा ओ खा लवा ओ खा लवा। जिमें लोग लंगर दे भोजन तो टुटते ने, भजन तो उस तरीके नाल नहीं टुटते होंगे, ये भी मैं अर्ज करते हैं। और बहुत सारे प्रबंधकों ने पंजाब मैं कहा, ज्ञानी जी लंगर ना चलाई है थोड़ा कथा कीर्तन सुन किसी ने भी नहीं आवना, इंज भी कहते सर, ये तो भोजन नाल खिंचना पैंदा, आन लंगर नाल खिंचना पैंदा। मैं कोई लंगर की तोहीन नहीं कर रहा, संगत पंगत सतगुरों ने इकट्ठी ही बनाई है, पर लंगर तो ही प्रभावित हो जाना, भोजन तो ही प्रभावित ना मिले तो प्रबंधकों नाल लड़ावेंगी, असी लड़ांगे भी भोजन नहीं मिलया, लंगर नहीं मिलया, अज मन नहीं जुड़िया कीर्तन दे, और कीर्तन सुनन नूं नहीं मिलया, अज कथा सुनन नूं नहीं मिली। कौन लड़दा प्रबंधकों नाल इस मामले, कौन गिला करदा? अज रस नहीं आया, अज है उत्थे नहीं सी, इहदी कशिश नहीं है, भोजन की कशिश है। कई बंदे तो अपने घर भी बस चूल्हे की परिक्रमा करते रहते, और कुछ ही नहीं है, यह भी मैं अर्ज करता, इस तरह की दुनिया भी देखी। सवेरे खाधा दोपहर की चिंता, दोपहर खाधा शाम की चिंता, शामी खाधा रात की चिंता, हर वक्त बस खाण का ही चिंता, भोजन तो प्रभावित। महाराज कहते नच दुर्लभंग भोजनंग व्यंजनंग, तरह तरह के स्वादी भोजन, यह भी कोई दुर्लभ नहीं। गुरबाणी ऐसा कहती है, स्वाद भुख दे चाहे भोजन दे च नहीं है। अगर भोजन दे च साग सब्जियां च ही स्वाद है, तो एक सब्जी जिसनों चंगी लगती है दूजे नूं भी वह चंगी लगनी चाहिए, कई दफ़ा दूजा मूँह भी नहीं ला लें, हथ भी नहीं लाता, कहें नहीं मैनू नहीं ठीक लगती, एक नूं बहुत चंगी लगती है, भोजन दे स्वाद नहीं है। स्वाद रसना दे च है तो भुख दे च है, ये भी मैं महाराज कहने रुपे कामे दोस्ती भुखे सादे गंड, तू परसी बिंजन बहु स्वादे मम प्रसीद सत्तू सागा दे। राजयोगी भरतरी उदयपुर दे राणे नूं कहिंदे ने, बिना भुख तो तू तू 36 प्रकार दे भोजन खाना, तेनू वो स्वाद नहीं आ सकता। जद मैनू रज के भुख लगती है, तो जद मैं सत्तू घोल के खाना, तेरे 36 प्रकार दे भोजन उस तो कुर्बान किए जा सकते, मैनू इतना स्वाद आता। मम प्रसीद सत्तू साग आ गए, मेरा मन प्रसन्न हो जाता है सत्तू साग खा के, क्योंकि मैं भुख दे च खाना, भुखे सा दे गण रुपे कामे दोस्ती भुखे सा दे गण। साहब कहते नच दुर्लभंग भोजनंग व्यंजनंग, नच दुर्लभंग स्वच्छ अंबरे, सुंदर कपड़े, खूबसूरत कपड़े, कपड़े तन ढकण वास्ते ने, पर अक्सर बहु गिणती कपड़िया नूं पहन दिए तन दिखाण वास्ते, कपड़े दिखाण वास्ते, ये भी मैं अर्ज करते हैं। इस संबंध च दो सलोक मेरे सामने आ गए ने भगत कबीर दे, सिकंदर लोधी दी राज सता सी उन्हां दे ना, जदों कबीर सन, शिवरात्रि दा दिन सी, बनारस दे च बड़ी भीड़, सिकंदर लोधी दी बेगम हिंदू यात्रुआं नूं देखण वास्ते तीरथ ते आ गई, देखिए की करदे ने, मेला देखण आ गई। जिस रथ दे च बैठ के आई, रथ शिंगारिया होया सी, घोड़ियां दे उत्ते जो काठियां पईयां सन चांदी ते सोने दियां, फिर जर्रीदार उसने कपड़े पहने हुए सन बड़े कीमती, और सोने दे तारां नाल जड़ी हुई जुत्ती सी उसके पैरां दे। कबीर दे चेलियां ने देखे, ਅਤੇ ਕਬੀਰ ਕੋਲ ਆ ਕੇ ਸ਼ਿਕਾਇਤ ਕਰਨ ਲੱਗੇ ਵੀ ਇਹ ਡੇਰੇ ਦੇ ਜਿਹੜੀ ਪਨਹਾਰੀ ਹੈ ਵਿਚਾਰੀ, ਗੰਗਾ ਤੋਂ ਪਾਣੀ ਭਰ ਕੇ ਲਿਆਉਂਦੀ ਹੈ, ਸਾਰਾ ਦਿਨ ਪਿਲਾਉਂਦੀ ਹੈ, ਸੇਵਾ ਕਰਦੀ ਹੈ, ਝਾੜੂ ਬੁਆਰੀ ਦਿੰਦੀ ਹੈ, ਇਹਦੇ ਕੱਪੜੇ ਨੂੰ ਟਾਕੀਆਂ ਲੱਗੀਆਂ ਨੇ, ਪਾਟੇ ਕੱਪੜੇ, ਅਤੇ ਉਹ ਇੰਨਾ ਕੀਮਤੀ ਬਸਤਰ, ਕਿਆ ਇਹ ਰੱਬ ਦੇ ਘਰ ਅਨਿਆਇ ਨਹੀਂ ਹੈ? ਭਗਤ ਜੀ ਪਾਸ ਚੇਲਿਆਂ ਨੇ ਸ਼ਿਕਾਇਤ ਰੱਖੀ, ਇਹ ਸਾਰਾ ਦਿਨ ਪਾਣੀ ਪਿਲਾਉਂਦੀ ਹੈ ਯਾਤਰੂਆਂ ਨੂੰ, ਸਤਸੰਗੀਆਂ ਨੂੰ, ਸਾਰਾ ਦਿਨ ਝਾੜੂ ਬੁਆਰੀ ਕਰਦੀ ਹੈ, ਰਸਨਾਂ ਦੇ ਉੱਤੇ ਰਾਮ 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 ਜਪੀ ਜਾਂਦੀ ਹੈ, ਜਪੀ ਜਾਂਦੀ ਹੈ, ਇਰਦਾ ਵੀ ਬੈਰਾਗੀ ਹੈ, ਪਰ ਇਹਦੇ ਕੱਪੜੇ ਪਾਟੇ ਹੋਏ, ਟਾਕੀਆਂ ਲੱਗੀਆਂ ਹੋਈਆਂ, ਦੇਖ ਕੇ ਸਾਨੂੰ ਹੈਰਾਨਗੀ ਆਉਂਦੀ ਹੈ। ਉਹ ਸਿਕੰਦਰ ਲੋਧੀ ਦੀ ਬੇਗਮ, ਪਤਾ ਨਹੀਂ ਖੁਦਾ ਦਾ ਨਾਂ ਲੈਂਦੀ ਵੀ ਹੈ ਕਿ ਨਹੀਂ, ਇੰਨੇ ਸੁੰਦਰ ਬਸਤਰ ਉਸਦੇ, ਅਸੀਂ ਤਾਂ ਦੇਖ ਕੇ ਹੈਰਾਨ ਹੋ ਗਏ, ਕਿਆ ਇਹ ਖੁਦਾ ਪਰਮਾਤਮਾ ਦੇ ਘਰ ਅਨਿਆਏ ਤਾਂ ਨਹੀਂ। ਕਬੀਰ ਜੀ ਦੇ ਦੋ ਸਲੋਕ, ਪਹਿਲਾ ਸਲੋਕ ਜੋ ਆਪਣੇ ਚੇਲਿਆਂ ਦੇ ਪ੍ਰਤੀ ਉਹ ਉਚਾਰਨ ਕਰਦੇ ਨੇ, ਕਬੀਰ ਹੈਂਗੇ ਬਾਹਨ ਸਗਨ ਗਨ ਛਤਰਪਤੀ ਕੀ ਨਾਰ। ਠੀਕ ਹੈ, ਉਹ ਛਤਰਪਤੀ ਰਾਜੇ ਦੀ ਪਤਨੀ ਹੈ, ਉਹਦੇ ਘਰ ਹਾਥੀ ਅਤੇ ਘੋੜੇ ਨੇ, ਸੋਨਾ ਚਾਂਦੀ ਹੀਰੇ ਮੋਤੀ ਬਹੁਤ ਕੁਛ ਹੈ। ਕਬੀਰ ਹੈਂਗੇ ਬਾਹਨ ਸਗਨ ਗਨ ਛਤਰਪਤੀ ਕੀ ਨਾਰ, ਪਰ ਤਾਸ ਪੁਟੰਤਰ ਨਾ ਪੁਜੇ ਹਰ ਜਨ ਕੀ ਪਨਿਹਾਰ। ਇਹ ਹਰੀ ਦੇ ਜਨਾਂ ਨੂੰ ਜੋ ਪਾਣੀ ਪਿਲਾਉਂਦੀ ਹੈ ਸਾਰਾ ਦਿਨ ਡੇਰੇ 'ਚ, ਇਹ ਪਨਹਾਰੀ ਸਿਕੰਦਰ ਲੋਧੀ ਦੀ ਬੇਗਮ ਦੇ ਕੱਪੜੇ, ਇਹਨਾਂ ਕੱਪੜਿਆਂ ਦੇ ਸਾਹਮਣੇ ਕੁਛ ਵੀ ਨਹੀਂ ਨੇ, ਤੁੱਛ ਨੇ, ਇਹ ਮਹਾਨ। ਆਪਦੀ ਗਿਆਤਲੀ ਅਰਜ਼ ਕਰਾਂ, ਪ੍ਰਾਚੀਨ ਕਾਲ ਵਿੱਚ ਐਸਾ ਸੀ ਹਰ ਸਮੇਂ 'ਤੇ ਆਪਣੇ ਆਪਣੇ ਬਸਤਰ ਪਹਿਨ ਕੇ ਜਾਣੇ, ਸੋਗ ਦਾ ਘਰ ਹੈ, ਕੋਈ ਮੌਤ ਹੋ ਗਈ ਹੈ ਤਾਂ ਫਿਰ ਲੋਕ ਆਪਣੇ ਢੰਗ ਦੇ ਕੱਪੜੇ ਪਹਿਨ ਕੇ ਜਾਂਦੇ ਸਨ, ਅਜੇ ਵੀ ਗੁਜਰਾਤ ਦੇ 'ਚ ਹੈ। ਖੁਸ਼ੀ ਦਾ ਸਮਾਗਮ ਹੈ ਤਾਂ ਫਿਰ ਹੋਰ ਕੱਪੜੇ, ਫਿਰ ਸਤਸੰਗ ਦੇ 'ਚ ਜਾਣਾ ਹੈ, ਇੱਥੇ ਤਾਂ ਧਿਆਨ ਸਾਧਨਾ ਕਰਨੀ ਹੈ ਨਾ, ਮਨ ਇਕਾਗਰ ਕਰਨਾ, ਅਤੇ ਜੇ ਕੱਪੜਿਆਂ ਨੂੰ ਦੇਖ ਕੇ ਕਿਸੇ ਦਾ ਮਨ ਭਟਕਿਆ ਤਾਂ ਪਾਏ ਹੋਏ ਕੱਪੜੇ ਪਾਪ ਦਾ ਕਾਰਨ ਬਣ ਜਾਣਗੇ। ਹਰ ਜਗ੍ਹਾ ਦੀ ਆਪਣੀ ਡਰੈਸ ਆਉਂਦੀ ਹੈ, ਹਰ ਜਗ੍ਹਾ ਦੇ ਆਪਣੇ ਕੱਪੜੇ ਆਉਂਦੇ ਨੇ, ਕੱਪੜੇ ਮਨੁੱਖ ਦੇ ਮਨ ਨੂੰ ਪ੍ਰਭਾਵਿਤ ਕਰਦੇ ਨੇ, ਤਾਂ ਹੀ ਤਾਂ ਗੁਰੂ ਅਰਜਨ ਦੇਵ ਜੀ ਨੇ ਜ਼ਿਕਰ ਕਰ ਦਿੱਤਾ, ਤਾਂ ਹੀ ਤਾਂ ਕਬੀਰ ਕਹਿ ਰਹੇ ਨੇ। ਕਬੀਰ ਹੈਂਗੇ ਬਾਹਨ ਸਗਨ ਘਨ ਛਤਰਪਤੀ ਕੀ ਨਾਰ, ਤਾਸੋ ਪਟੰਤਰ ਨਾ ਪੁਜੇ ਹਰ ਜਨ ਕੀ ਪਨਿਹਾਰ। ਚੇਲੇ ਕਹਿਣ ਲੱਗੇ ਭਗਤ ਜੀ ਉਹ ਕੱਪੜੇ ਜ਼ਰਰੀਦਾਰ ਨੇ, ਹੀਰੇ ਮੋਤੀ ਜੜਤ ਸਨ, ਇਹ ਤਾਂ ਖੱਦੜ ਹੈ, ਪਾਟਿਆ ਹੋਇਆ, ਟਾਕੀਆਂ ਲੱਗੀਆਂ, ਤੁਸੀਂ ਕਹਿੰਦੇ ਹੋ ਇਹ ਕੱਪੜੇ ਮਾਨ। ਹੁਣ ਦੂਜੇ ਸਲੋਕ ਦੇ 'ਚ ਕਬੀਰ ਕਹਿੰਦੇ ਨੇ, ਕਬੀਰ ਨਿਰਪਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ। ਮੈਂ ਉਸ ਰਾਜੇ ਦੀ ਇਸਤਰੀ ਦੀ ਨਿੰਦਾ ਕਿਉਂ ਕਰ ਛੱਡੀ, ਉਹਨੂੰ ਵੰਡ ਕਿਉਂ ਛੱਡਿਆ, ਕੁਛ ਵੀ ਨਹੀਂ। ਅਰੇ ਜੋ ਪਨਹਾਰੀ ਹੈ ਸਾਰਾ ਦਿਨ ਪਾਣੀ ਪਿਲਾਉਂਦੀ ਹੈ, ਇਹਦੇ ਬਸਤਰਾਂ ਦੀ ਅਤੇ ਇਹਦੀ ਮੈਂ ਉਪਮਾ ਕਿਉਂ ਕੀਤੀ ਹੈ। ਕਬੀਰ ਨਿਰਪਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ। ਉਹ ਮਾਂਗ ਸਵਾਰੇ ਬਿਖੇ ਕੋ ਇਹ ਸਿਮਰੇ ਹਰੀ ਨਾ। ਉਹਦੇ ਭੜਕੀਲੇ ਲਿਬਾਸ ਦੇ 'ਚ ਸਵਾਏ ਵਾਸ਼ਨਾ ਤੋਂ ਹੋਰ ਕੁਛ ਵੀ ਨਹੀਂ, ਹੰਕਾਰ ਤੋਂ ਹੋਰ ਕੁਛ ਵੀ ਨਹੀਂ, ਇਹਦੇ ਪਾਟੇ ਹੋਏ ਕੱਪੜਿਆਂ ਦੇ 'ਚ ਸ਼੍ਰੀ ਰਾਮ ਹੈ, ਪਰਮਾਤਮਾ ਦਾ ਨਾਮ ਹੈ। ਜਿਹਦੇ ਬਸਤਰਾਂ ਦੇ 'ਚ ਰਾਮ ਦੀ ਝਲਕ ਮਿਲੇ ਮੈਂ ਉਹਦੀ ਉਪਮਾ ਕਰਾਂ, ਕਿ ਜਿਹਦੇ ਬਸਤਰਾਂ ਦੇ 'ਚੋਂ ਕਾਮ ਦੀ ਝਲਕ ਮਿਲੇ ਮੈਂ ਉਹਦੀ ਉਪਮਾ ਕਰਾਂ। ਇਹ ਸਿਮਰੇ ਹਰੀ ਨਾਮ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਨਚ ਦੁਰਲਭੰਗ ਭੋਜਨੰਗ ਬਿੰਜਨੰਗ, ਨਚ ਦੁਰਲਭੰਗ ਸਵੱਛ ਅੰਬਰੇ। ਤੀਸਰਾ, ਨਚ ਦੁਰਲਭੰਗ ਸੁੱਤ ਮਿੱਤਰ ਭਰਾਤ ਬਾਂਧਵੇ, ਨਚ ਦੁਰਲਭੰਗ ਬਨਤਾ ਵਿਲਾਸੇ। ਆਗਿਆਕਾਰੀ ਪੁੱਤਰ ਦਾ ਮਿਲ ਜਾਣਾ ਕੋਈ ਦੁਰਲੱਭ ਗੱਲ ਨਹੀਂ ਹੈ। ਮਹਾਰਾਜ ਕਹਿੰਦੇ ਨੇ ਇਹ ਵੀ ਕੋਈ ਮਾਣ ਨਹੀਂ। ਹਮ ਖਿਆਲ ਭਰਾ ਦਾ ਮਿਲ ਜਾਣਾ, ਹਮਦਰਦ ਭਰਾ ਦਾ ਮਿਲ ਜਾਣਾ, ਮਿੱਤਰ ਦਾ ਮਿਲ ਜਾਣਾ, ਇਹ ਵੀ ਕੋਈ ਬਹੁਤ ਵੱਡੀ ਗੱਲ ਨਹੀਂ, ਇਹ ਵੀ ਕੋਈ ਦੁਰਲੱਭ ਨਹੀਂ। ਚੰਗੇ ਸਾਕ ਸੰਬੰਧੀਆਂ ਦਾ ਮਿਲ ਜਾਣਾ, ਸਤਿਗੁਰੂ ਕਹਿੰਦੇ ਨੇ ਇਹ ਵੀ ਕੋਈ ਦੁਰਲੱਭ ਨਹੀਂ। ਚੰਗੇ ਪਤੀ ਜਾਂ ਪਤਨੀ ਦਾ ਮਿਲ ਜਾਣਾ, ਹਮ ਖਿਆਲ, ਮਹਾਰਾਜ ਕਹਿੰਦੇ ਨੇ ਇਹ ਵੀ ਕੋਈ ਦੁਰਲੱਭ ਨਹੀਂ। ਤੀਸਰੀ ਪੰਕਤੀ, ਨਚ ਦੁਰਲਭੰਗ ਸੁਤ ਮਿੱਤਰ ਬਰਾਤ ਬਾਂਧਵੇ, ਨਚ ਦੁਰਲਭੰਗ ਬਨਿਤਾ ਵਿਲਾਸੇ। ਚੌਥੀ ਪੰਕਤੀ, ਨਚ ਦੁਰਲਭੰਗ ਵਿਦਿਆ ਪ੍ਰਵੀਣ, ਨਚ ਦੁਰਲਭੰਗ ਚਤੁਰ ਚੰਚਲੇ, ਬੜੀ ਵਕਤ ਦੀ ਮਹਾਨ ਵਿੱਦਿਆ ਹਾਸਲ ਕਰ ਲੈਣੀ, ਬੜੇ ਬੜੇ ਪ੍ਰਮਾਣ ਪੱਤਰ, ਬੜੀਆਂ ਬੜੀਆਂ ਡਿਗਰੀਆਂ, ਬਹੁਤ ਪੜ੍ਹ ਲਿਖ ਗਏ, ਵਿੱਦਿਆ ਦੇ ਵਿੱਚ ਪ੍ਰਵੀਣ ਹੈ। ਸਤਿਗੁਰੂ ਕਹਿੰਦੇ ਨੇ ਇਹ ਵੀ ਦੁਰਲੱਭ ਨੇ। ਅਗਰ ਕੋਈ ਚੋਟੀ ਦਾ ਵਿਦਵਾਨ ਹੋ ਗਿਆ, ਬਹੁਤ ਪੜ੍ਹ ਲਿਖ ਗਿਆ, ਇਹ ਵੀ ਦੁਰਲੱਭ ਨੇ। ਚੰਗੇ ਸਾਕ ਸੰਬੰਧੀ ਮਿਲ ਗਏ ਨੇ, ਇਹ ਵੀ ਕੋਈ ਦੁਰਲੱਭ ਨਹੀਂ। ਚੰਗਾ ਖਾਣ ਪਾਨ ਪਹਿਰਾਨ ਮਿਲ ਗਿਆ, ਇਹ ਵੀ ਕੋਈ ਦੁਰਲੱਭ ਨਹੀਂ। ਰਾਜ ਸਿੰਘਾਸਣ ਮਿਲ ਗਿਆ, ਧਨ ਮਿਲ ਗਿਆ, ਜਾਂ ਤਨ ਦਾ ਜੋਬਨ ਮਿਲ ਗਿਆ, ਸਵਪਨ ਮਿਲ ਗਿਆ, ਸਾਹਿਬ ਕਹਿੰਦੇ ਇਹ ਵੀ ਦੁਰਲੱਭ ਨਹੀਂ। ਅਤੇ ਮਨੁੱਖ ਤਾਂ ਇਹਨਾਂ ਦੀ ਖਾਤਰ ਜੀਂਦਾ, ਔਰ ਕਿਸ ਖਾਤਰ ਜੀਂਦਾ। ਅਤੇ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਪੁੱਛੀਏ, ਪਾਤਸ਼ਾਹ ਫਿਰ ਤੁਸੀਂ ਦੱਸੋ ਦੁਰਲੱਭ ਕੀ ਹੈ? ਫਿਰ ਇਹ ਤਾਂ ਸਭ ਦੁਰਲੱਭ ਨਹੀਂ ਹੈ, ਇਹ ਤਾਂ ਸਭ ਮਹਾਨ ਨਹੀਂ ਹੈ, ਫਿਰ ਤੁਸੀਂ ਦੱਸੋ। ਆਖਰੀ ਪੰਕਤੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਦੁਰਲਭੰ ਏਕ ਭਗਵਾਨ ਨਾਮੇ ਨਾਨਕ ਲਭਦਿਅੰਗ ਸਾਧ ਸੰਗ ਕਿਰਪਾ ਪ੍ਰਭੰ। ਦੁਰਲਭ ਹੈ ਇੱਕ ਪ੍ਰਭੂ ਦਾ ਨਾਮ, ਇਹਦਾ ਪ੍ਰਭਾਵ ਪੈਂਦਾ ਸਾਧ ਸੰਗਤ ਦੇ 'ਚ, ਮਿਲਦਾ ਪ੍ਰਭੂ ਦੀ ਕਿਰਪਾ ਦੁਆਰਾ, ਉਹਦੀ ਬਖਸ਼ਿਸ਼ ਦੁਆਰਾ, ਉਹਦੀ ਰਹਿਮਤ ਦੁਆਰਾ। ਦੁਰਲਭੰ ਏਕ ਭਗਵਾਨ ਨਾਮੇ ਨਾਨਕ ਲਭਦਿਅੰਗ ਸਾਧ ਸੰਗ ਕਿਰਪਾ ਪ੍ਰਭੰ। ਇਸ ਨਾਮ ਦੇ ਸਾਹਮਣੇ ਧਨ ਜੋਬਨ ਪ੍ਰਭਤਾ, ਮਹਿਲ ਮਾੜੀਆਂ, ਖਾਣ ਪਾਨ ਪਰਿਵਾਰ ਅਤੇ ਵਿੱਦਿਆ, ਸਤਿਗੁਰੂ ਕਹਿੰਦੇ ਨੇ ਕੁਛ ਵੀ ਨਹੀਂ। ਸਭ ਕੁਝ ਨਿਛਾਵਰ ਕੀਤਾ ਜਾ ਸਕਦਾ ਪ੍ਰਭੂ ਦੇ ਨਾਮ ਤੋਂ, ਇਹ ਸਭ ਕੁਝ ਸਦਕੇ ਕੀਤਾ ਜਾ ਸਕਦਾ, ਪਰ ਮਨੁੱਖ ਧਨ ਤੋਂ ਪ੍ਰਭਾਵਿਤ ਹੈ, ਧਰਮ ਤੋਂ ਨਹੀਂ। ਮਨੁੱਖ ਜੋਬਨ ਤੋਂ ਪ੍ਰਭਾਵਿਤ ਹੈ, ਪਰਮਾਤਮਾ ਤੋਂ ਨਹੀਂ। ਮਨੁੱਖ ਰਾਜਨੀਤੀ ਤੋਂ ਪ੍ਰਭਾਵਿਤ ਹੈ, ਧਰਮ ਨੀਤੀ ਤੋਂ ਨਹੀਂ। ਮਨੁੱਖ ਭੋਜਨ ਤੋਂ ਪ੍ਰਭਾਵਿਤ ਹੈ, ਭਜਨ ਤੋਂ ਨਹੀਂ। ਮਨੁੱਖ ਇਹਨਾਂ ਕੱਪੜਿਆਂ ਤੋਂ, ਵਸਤਰਾਂ ਤੋਂ ਪ੍ਰਭਾਵਿਤ ਹੈ, ਗੁਰਬਾਣੀ ਤੋਂ ਨਹੀਂ। ਮਨੁੱਖ ਪਰਿਵਾਰ ਤੋਂ ਪ੍ਰਭਾਵਿਤ ਹੈ, ਨਿਰੰਕਾਰ ਤੋਂ ਨਹੀਂ। ਮਨੁੱਖ ਦੁਨਿਆਵੀ ਵਿੱਦਿਆ ਤੋਂ ਪ੍ਰਭਾਵਿਤ ਹੈ। ਇਹੀ ਕਾਰਨ ਹੈ, ਮੈਂ ਦੇਖਦਾ ਬਹੁਤ ਸਾਰੇ ਗੁਰਦੁਆਰਿਆਂ 'ਚ ਬੜੇ ਸੁੰਦਰ ਪ੍ਰਾਇਮਰੀ ਹਾਈ ਸਕੂਲ ਚੱਲ ਰਹੇ ਨੇ, ਸਿੱਖ ਪੜ੍ਹਾਉਂਦੇ ਨਹੀਂ, ਕਹਿੰਦੇ ਪੰਜਾਬੀ ਕੀ ਪੜ੍ਹਨੀ, ਗੁਰਮੁਖੀ ਕੀ ਪੜ੍ਹਨੀ। ਅਤੇ ਇਹਦਾ ਅਪਰੋਕਸ ਦੇ 'ਚ ਇੰਝ ਕਹਿਣਾ ਨਾ, ਅਪਰੋਕਸ ਦੇ 'ਚ ਵੀ ਗੁਰਬਾਣੀ ਕੀ ਪੜ੍ਹਨੀ, ਗੱਲ ਤਾਂ ਇਹ ਕਹਿ ਰਹੇ ਨੇ, ਔਰ ਕੀ ਕਹਿ ਰਹੇ ਨੇ। ਦਰਅਸਲ ਉਸ ਤਰ੍ਹਾਂ ਦੀ ਪੜ੍ਹਾਈ ਇਲਮ ਦਾ ਜਿਹਦੇ 'ਚ ਧਰਮ ਹੈ, ਮਨੁੱਖ ਪ੍ਰਭਾਵਿਤ ਨਹੀਂ ਹੈ। ਤਾਂ ਮੈਂ ਫਿਰ ਦੁਹਰਾਵਾਂ, ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਉਹਦੀ ਪ੍ਰਾਪਤੀ ਲਈ ਨਾ ਸੰਘਰਸ਼ ਹੈ, ਨਾ ਸਮਾਂ ਹੈ, ਨਾ ਮਿਹਨਤ ਹੈ, ਨਾ ਉੱਦਮ ਅਤੇ ਉਪਰਾਲਾ। ਇਹ ਸਤਸੰਗ ਇਸ ਵਾਸਤੇ ਹੈ, ਕਿਧਰੇ ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋ ਜਾਏ ਅਤੇ ਪਰਮਾਤਮਾ ਦੀ ਮੰਗ ਕਰਨ ਲੱਗ ਪਵੇ, ਔਰ ਇਹ ਪ੍ਰਭਾਵ ਸੱਚਾ ਪ੍ਰਭਾਵ ਹੋਵੇਗਾ, ਇਹ ਮਨੁੱਖ ਨੂੰ ਸਿਆਣਾ ਬਣਾ ਦੇਗਾ, ਮਹਾਨ ਬਣਾ ਦੇਗਾ, ਔਰ ਦੁਰਲੱਭ ਬਣਾ ਦੇਗਾ, ਕਿਉਂਕਿ ਪਰਮਾਤਮਾ ਦਾ ਨਾਮ ਇਹ ਦੁਰਲੱਭ ਹੈ। ਦੁਰਲਭੰ ਏਕ ਭਗਵਾਨ ਨਾਮੇ ਨਾਨਕ ਲਭਦਿਅੰਗ ਸਾਧ ਸੰਗ ਕਿਰਪਾ ਪ੍ਰਭੰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਿਰਾਮਦ ਕਰਨ, ਸੁਣਾ ਕੇ ਮੇਰਾ ਮਨ ਪ੍ਰਭੂ ਤੋਂ ਪ੍ਰਭਾਵਿਤ ਹੋਵੇ, ਸੁਣ ਕੇ ਤੁਹਾਡਾ ਮਨ ਪ੍ਰਭਾਵਿਤ ਹੋਵੇ, ਰੋਮ ਰੋਮ ਪਰਮਾਤਮਾ ਦੀ ਮੰਗ ਕਰਨ ਲੱਗ ਪਵੇ, ਔਰ ਹਰ ਘੜੀ ਪਰਮਾਤਮਾ ਦੀ ਯਾਦ ਚੱਲੇ। ਇਸ ਤਰ੍ਹਾਂ ਦਾ ਅਵਸਰ, ਸੁਭਾਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਦਾ ਬਣਾਉਣ। इतनी सेवा प्रवान करनी। बार बार सारिया का धन्यवाद। बुल चुक दी क्षमा। वाहेगुरु जी का खालसा।